ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਬਿਰਾਜਮਾਨ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਇਤਿਹਾਸਕ ਦਿਹਾੜੇ 'ਤੇ ਅੱਜ ਦੇ ਦੀਵਾਨ ਅੰਦਰ ਜਿੰਨਾ ਕੁ ਸਮਾਂ ਆਪਾਂ ਨੇ ਮਿਲ ਗੱਲਬਾਤ ਕਰਨੀ ਹੈ, ਮੈਂ ਸੰਗਤ ਦੇ ਸਾਹਮਣੇ ਦੋ ਨੁਕਤਿਆਂ ਦੀ ਬੇਨਤੀ ਕਰਨੀ ਹੈ। ਜੋ ਮੈਂ ਬੇਨਤੀ ਕਰਨੀ ਹੈ ਉਹਦਾ ਪਹਿਲਾ ਨੁਕਤਾ ਸਾਡੀ ਆਮ ਜ਼ਿੰਦਗੀ ਤੋਂ ਹੈ, ਤਾਂ ਕਿ ਅਸੀਂ ਇਤਿਹਾਸ ਨੂੰ ਅਤੇ ਆਪਣੀ ਅੱਜ ਦੀ ਜ਼ਿੰਦਗੀ ਨੂੰ ਜੋੜ ਕੇ ਆਪਣੇ ਅਗਲੇ ਭਵਿੱਖ ਦੇ ਆਉਂਦੇ ਸਮੇਂ ਦੇ ਪ੍ਰਸੰਗ 'ਚ ਦੇਖੀਏ। ਜਦੋਂ ਗੁਰੂ ਸਾਹਿਬ ਇਸ ਧਰਤੀ 'ਤੇ ਆਏ, ਉਹਨਾਂ ਤੋਂ ਪਹਿਲਾਂ ਇੱਕ ਹੋਰ ਮਹਾਂਪੁਰਸ਼ ਜਿਹੜੇ ਬਹੁਤ ਮਸ਼ਹੂਰ ਹੋਏ, ਉਹਨਾਂ ਨੇ ਬੁੱਧ ਧਰਮ ਚਲਾਇਆ, ਜਿਨ੍ਹਾਂ ਨੂੰ ਅਸੀਂ ਮਹਾਤਮਾ ਬੁੱਧ ਦੇ ਨਾਂ ਨਾਲ ਜਾਣਦੇ ਹਾਂ। ਉਹਨਾਂ ਨੇ ਸੰਸਾਰ 'ਤੇ ਆਪਣਾ ਪ੍ਰਚਾਰ ਕੀਤਾ ਲਗਭਗ ਕੋਈ ਅੱਜ ਤੋਂ 2500-2600 ਸਾਲ ਪਹਿਲਾਂ। ਉਹਨਾਂ ਨੇ ਉਸ ਵੇਲੇ 'ਚ ਜਦੋਂ ਲੱਕੜ ਦੇ ਪਹੀਆਂ ਵਾਲੇ ਗੱਡੇ ਸੀ, ਉਹਨਾਂ ਦਾ ਪ੍ਰਚਾਰ ਸ਼੍ਰੀਲੰਕਾ, ਅਫਗਾਨਿਸਤਾਨ ਤੀਕਰ, ਚੀਨ ਤੀਕਰ, ਤਿਵਤ ਤੀਕਰ ਫੈਲਿਆ। ਜਦੋਂ ਮੁਗਲਾਂ ਨੇ ਇੱਥੇ ਹਮਲੇ ਸ਼ੁਰੂ ਕੀਤੇ, ਉਦੋਂ ਤੱਕ ਉਹਨਾਂ ਨੇ ਜਿਹੜਾ ਗਿਆਨ ਪੈਦਾ ਕੀਤਾ ਸੀ ਉਹ ਇੰਨਾ ਜ਼ਿਆਦਾ ਹੋ ਗਿਆ ਸੀ, ਅੱਜ ਤੋਂ ਕੋਈ 1200-1300 ਸਾਲ ਪਹਿਲਾਂ ਵੀ ਬੋਧੀਆਂ ਦਾ ਪੈਦਾ ਕੀਤਾ ਹੋਇਆ ਗਿਆਨ ਇੰਨਾ ਸੀ ਕਿ ਉਹਨਾਂ ਕੋਲ ਹਜ਼ਾਰਾਂ ਕਿਤਾਬਾਂ ਸਨ ਹੱਥ ਨਾਲ ਲਿਖੀਆਂ ਹੋਈਆਂ ਉਹਨਾਂ ਵੇਲਿਆਂ 'ਚ। ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਉਹਦਾ ਪ੍ਰਸੰਗ ਇਹ ਹੈ ਕਿ ਮਹਾਤਮਾ ਬੁੱਧ ਦਾ ਪ੍ਰਚਾਰ ਬਹੁਤ ਹੋਇਆ, ਉਹਨਾਂ ਦੇ ਪ੍ਰਚਾਰ ਦਾ ਲਿਖਤੀ ਗਿਆਨ ਬਹੁਤ ਜ਼ਿਆਦਾ ਹੋਇਆ। ਜਦੋਂ ਇਹਨਾਂ ਸਾਡੇ ਪਿੰਡਾਂ 'ਚ ਪੀਣ ਨੂੰ ਪਾਣੀ ਨਹੀਂ ਸੀ, ਲੋਕਾਂ ਕੋਲ ਬਿਲਕੁਲ ਮੁੱਢਲੀਆਂ ਸਹੂਲਤਾਂ ਵੀ ਨਹੀਂ ਸਨ, ਉਦੋਂ ਬੋਧੀਆਂ ਨੇ ਦੁਨੀਆ ਦੇ ਸਭ ਤੋਂ ਵੱਡੇ ਗਿਆਨ ਦੇ ਅਦਾਰੇ ਵਿਦਿਆਲੇ ਉਸਾਰੇ, ਜਿਨ੍ਹਾਂ ਦੇ ਅੱਜ ਕੱਲ੍ਹ ਖੰਡਰ ਮਿਲਦੇ ਨੇ। ਬੋਧੀਆਂ ਦੇ ਗਿਆਨ ਦੇ ਵਿੱਚ ਜਿਹੜੀਆਂ ਚਾਰ ਸੱਚਾਈਆਂ ਸੀ ਉਹਨਾਂ ਦੀਆਂ, ਉਹ ਇੱਕ ਇਹ ਸੀ ਕਿ ਸੰਸਾਰ ਦੁੱਖਾਂ ਦਾ ਘਰ ਹੈ। ਇਹ ਜਿਹੜਾ ਸੰਸਾਰ ਹੈ ਇਹ ਦੁੱਖਾਂ ਦਾ ਘਰ ਹੈ ਅਤੇ ਦੁੱਖਾਂ ਦਾ ਕਾਰਨ ਤ੍ਰਿਸ਼ਨਾ ਹੈ। ਤਾਂ ਉਹਨਾਂ ਨੇ ਸਾਰੀ ਜ਼ਿੰਦਗੀ ਬਾਰੇ ਜਿਹੜੀ ਸਮਝ ਬਣਾਈ, ਹਜ਼ਾਰਾਂ ਗਿਆਨ ਦੀਆਂ ਕਿਤਾਬਾਂ ਲਿਖੀਆਂ, ਉਹ ਦੁੱਖ ਦੇ ਬਾਰੇ 'ਚ ਸੀ ਕਿ ਮਨ ਕਰਕੇ, ਬਚਨ ਕਰਕੇ, ਤਨ ਕਰਕੇ ਅਸੀਂ ਜੋ ਸੋਚਦੇ, ਜੋ ਬੋਲਦੇ, ਜੋ ਹੰਡਾਉਂਦੇ ਉਹ ਸਾਰਾ ਕਿਵੇਂ ਦੁੱਖ ਨੂੰ ਪੈਦਾ ਕਰਦਾ, ਉਹ ਕਿਵੇਂ ਦੁੱਖਾਂ ਨਾਲ ਜੁੜਿਆ ਹੋਇਆ। ਤਾਂ ਇਸ ਗੱਲ ਨੂੰ ਮੈਂ ਅੱਜ ਦੇ ਪ੍ਰਸੰਗ 'ਚ ਲੈ ਕੇ ਆਉਂਦਾ ਕਿ ਅਸੀਂ ਸੁੱਖ ਨੂੰ ਮੁੱਖ ਰੱਖ ਕੇ, ਇਹ ਕਿੰਨੇ ਸਾਰੇ ਸੰਤ ਲਾਏ ਹੋਏ ਨੇ ਕਿ ਇਹ ਥਾਂ ਠੰਡੀ ਰਹੇ, ਸਾਨੂੰ ਸੁੱਖ ਰਹੇ, ਆਰਾਮ ਰਹੇ। ਅਸੀਂ ਜੋ ਕੁਝ ਵੀ ਕਰ ਰਹੇ ਹਾਂ, ਬਹੁਤਿਆਂ ਦਾ ਜ਼ਿੰਦਗੀ 'ਚ ਮਨੋਰਥ ਇਹੀ ਹੈ ਕਿ ਸਾਨੂੰ ਸੁੱਖ ਕਿਵੇਂ ਹਾਸਲ ਹੋ ਜਾਵੇ। ਇੱਥੋਂ ਤੱਕ ਕਿ ਜਿਹੜੇ ਇਸ ਵੇਲੇ ਸਾਡੇ ਭਰਾ ਦਾਰੂ ਪੀ ਫਿਰਦੇ ਹੋਣਗੇ, ਉਹ ਵੀ ਸੁੱਖ ਦੀ ਭਾਲ 'ਚ ਨੇ। ਤਾਂ ਬੋਧੀਆਂ ਨੇ ਇਹ ਗੱਲ ਸਮਝਾਈ ਕਿ ਸੰਸਾਰ ਦੁੱਖਾਂ ਦਾ ਘਰ ਹੈ ਅਤੇ ਬੰਦਾ ਲੱਭਦਾ ਸੁੱਖਾਂ ਨੂੰ। ਤਾਂ ਉਹਨਾਂ ਤੋਂ ਕਈ ਸਦੀਆਂ ਬਾਅਦ ਗੁਰੂ ਸਾਹਿਬ ਆਏ, ਉਹਨਾਂ ਨੇ ਆ ਕੇ ਇੱਕ ਵਚਨ ਕੀਤਾ ਜੋ ਅਸੀਂ ਜਿਹੜੀ ਪੁਰਾਤਨ ਰਹਿ ਰਸ ਪੜ੍ਹਦੇ ਹਾਂ, ਆਸਾ ਕੀ ਵਾਰ ਦੇ ਵਿੱਚੋਂ ਸਲੋਕ ਹੈ ਜਿਹੜਾ, ਉਹਦੀ ਇੱਕ ਪੰਕਤੀ ਕਿ ਦੁੱਖ ਦਾਰੂ ਸੁੱਖ ਰੋਗ ਭਇਆ। ਤਾਂ ਜਿਹੜੀ ਸਦੀਆਂ ਪਹਿਲਾਂ ਇੱਥੇ ਗਿਆਨ ਦੀ ਬਹੁਤ ਵੱਡੀ ਇੱਕ ਇਮਾਰਤ ਉਸਰੀ ਸੀ, ਇੱਕ ਪਸਾਰ ਸੀ ਕਿ ਦੁਨੀਆ ਕੀ ਹੈ, ਜ਼ਿੰਦਗੀ ਕੀ ਹੈ। ਗੁਰੂ ਸਾਹਿਬ ਨੇ ਆ ਕੇ ਇੱਕ ਬਚਨ ਨਾਲ ਉਹਦੇ ਮਾਨੇ ਬਦਲ ਦਿੱਤੇ। ਤਾਂ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਉਹ ਇਸੇ ਪ੍ਰਸੰਗ 'ਚ ਹੈ ਕਿ ਜੋ ਦੁੱਖ ਹੈ, ਜੋ ਸੁੱਖ ਹੈ, ਉਹ ਸਾਡੇ ਮਨ 'ਚ ਕਿੱਥੋਂ ਆ ਕੇ ਵੱਸਦਾ, ਉਹ ਸਾਡੇ ਮਨ 'ਚ ਕਿੱਥੋਂ ਆ ਕੇ ਵੱਸਦਾ ਕਿ ਦੁੱਖ ਕੀ ਹੈ, ਸੁੱਖ ਕੀ ਹੈ। ਅਸੀਂ ਜਿਨ੍ਹਾਂ ਦੀ ਯਾਦ ਮਨਾ ਰਹੇ ਹਾਂ ਉਹਨਾਂ ਨੇ ਦੁੱਖਾਂ ਨੂੰ ਦੁੱਖ ਜਾਣਿਆ। ਜਿਹੜੀ ਚੀਜ਼, ਜਿਹੜਾ ਅਮਲ ਸਾਡੇ ਲਈ ਦੁੱਖ ਹੈ, ਜੇ ਇਹੀ ਉਹਨਾਂ ਲਈ ਦੁੱਖ ਹੁੰਦਾ ਕੀ ਸ਼ਹਾਦਤ ਹੁੰਦੀ? ਨਹੀਂ ਹੁੰਦੀ। ਸਾਡੇ ਵਰਗਿਆਂ ਨੂੰ ਕੋਈ ਠਾਣੇ ਲੈ ਜਾਏ ਤਾਂ ਬਹੁਤੇ ਬੰਦੇ ਤਾਂ ਪਹਿਲਾਂ ਹੀ ਕੰਬ ਜਾਂਦੇ ਨੇ ਕੁੱਟਮਾਰ ਹੋਣ ਤੋਂ ਵੀ। ਦੁੱਖ ਦਾ ਅਹਿਸਾਸ ਹੈ ਜਿਹੜਾ, ਉਹ ਬੰਦੇ ਦੀਆਂ ਹੱਡੀਆਂ ਕੰਬਣ ਲਾ ਦਿੰਦਾ। ਦੁੱਖ ਨਹੀਂ, ਦੁੱਖ ਦਾ ਅਹਿਸਾਸ, ਦੁੱਖ ਦਾ ਖਿਆਲ ਵੀ ਆ ਜਾਵੇ ਤਾਂ ਬੰਦਿਆਂ ਤੋਂ ਉੱਠ ਕੇ ਭੱਜਿਆ ਨਹੀਂ ਜਾਂਦਾ। ਤੁਸੀਂ ਵੇਖੀ ਹੋਣੀ ਇਹ ਗੱਲ ਕਿ ਜਦੋਂ ਕੋਈ ਜਾਨਵਰ ਡਰ ਜਾਏ ਕਿ ਹਾਏ ਮਰ ਜਾਵਾਂਗਾ, ਉਹ ਮਰਨ ਤੋਂ ਪਹਿਲਾਂ ਸੁੰਨ ਹੋ ਜਾਂਦਾ। ਬਾਜ਼ ਡਿੱਗਦਾ ਉਹਦੀ ਛੂਕ ਨਾਲ, ਚੂਹਾ ਸੁੰਨ ਹੋ ਜਾਂਦਾ, ਭੱਜਦਾ ਨਹੀਂ ਹੈ। ਇਹ ਦੁੱਖ ਦਾ, ਮੌਤ ਦਾ ਅਹਿਸਾਸ ਹੈ। ਤਾਂ ਸਾਡੇ ਲਈ ਸ਼ਹੀਦਾਂ ਦੀ ਯਾਦ ਮਨਾਉਂਦੇ ਹਾਂ, ਗੁਰੂ ਦੇ ਬਚਨ ਸੁਣਦੇ ਹਾਂ, ਗੁਰੂ ਦੇ ਬਚਨ ਦੀ ਵਿਚਾਰ ਕਰਦੇ ਹਾਂ, ਅਰਦਾਸ ਕਰਦੇ ਹਾਂ। ਇਸ ਗੱਲ ਦਾ ਖਿਆਲ ਪਲ ਪਲ ਚਾਹੀਦਾ ਕਿ ਆਖਰ ਗੁਰੂ ਦੇ ਘਰ ਦੁੱਖ ਦਾ ਮਾਨਾ, ਸੁੱਖ ਦਾ ਮਾਨਾ ਕੀ ਹੈ। ਏਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਜੇ ਇੱਕ ਪਲ ਵੀ ਰੱਬ ਦਾ ਨਾਮ ਵਿਸਰ ਜਾਏ ਤਾਂ ਇਹ ਕਿੱਡਾ ਦੁੱਖ ਹੈ। ਗੁਰੂ ਸਾਹਿਬ ਸਾਡੇ ਸਾਹਮਣੇ ਜੋ ਦੁੱਖ ਦਾ ਅਹਿਸਾਸ ਦੱਸਦੇ ਨੇ ਉਹ ਕੀ ਹੈ, ਅਤੇ ਜੋ ਅੱਜ ਸਾਡੀ ਜ਼ਿੰਦਗੀ ਹੈ ਇਹਦੇ 'ਚ ਦੁੱਖ ਦਾ ਖਿਆਲ ਕੀ ਹੈ। ਸਾਨੂੰ ਗੁਰੂ ਦਾ ਬਚਨ ਓਨਾ ਕੁ ਸਮਝ ਆ ਸਕਦਾ ਜਿੰਨਾ ਕੁ ਇਹ ਗੱਲਾਂ ਦੋਨੇ ਨੇੜੇ ਹਨ। ਸਾਡੇ ਮਨ 'ਚ ਕੀ ਅਹਿਸਾਸ ਹੈ? ਇਹ ਇੱਕ ਬੱਚਾ ਰੋ ਰਿਹਾ, ਬਹੁਤਿਆਂ ਦਾ ਧਿਆਨ ਉੱਥੇ ਜਾਂਦਾ, ਮਤਲਬ ਮੇਰੀ ਗੱਲ ਨਾਲੋਂ ਬੱਚੇ ਦਾ ਜਿਹੜਾ ਰੋਣਾ ਹੈ ਉਹ ਜ਼ਿਆਦਾ ਕੁਦਰਤੀ ਹੈ, ਉਹ ਸਾਨੂੰ ਖਿੱਚਦਾ। ਇਵੇਂ ਦੁੱਖ ਦਾ ਖਿਆਲ ਹੈ ਜਿਹੜਾ ਜਾਨਵਰਾਂ ਵਾਲਾ, ਉਹ ਬੰਦੇ 'ਤੇ ਭਾਰੂ ਰਹਿੰਦਾ। ਜਿੰਨਾ ਚਿਰ ਬੰਦਾ ਬੰਦੇ ਹੋਣ ਦਾ ਮੁੱਲ ਨਹੀਂ ਪਛਾਣਦਾ। ਅਸੀਂ ਜਦੋਂ ਵੀ ਬੰਦੇ ਹੋਣ ਦਾ ਮੁੱਲ ਪਛਾਣਦੇ ਹਾਂ ਤਾਂ ਅਸੀਂ ਗੁਰੂ ਦੇ ਨੇੜੇ ਹਾਂ, ਸਾਨੂੰ ਗੁਰੂ ਦੀ ਗੱਲ ਸਮਝ ਆਉਂਦੀ। ਜਦੋਂ ਨਹੀਂ ਪਛਾਣਦੇ ਫਿਰ ਸਾਨੂੰ ਜਾਨਵਰਾਂ 'ਚੋਂ ਆਪਣਾ ਦੁੱਖ, ਭੁੱਖ, ਸੁੱਖ ਇਹ ਚਾਹੀਦਾ, ਇਹਦੀ ਪੂਰਤੀ ਚਾਹੀਦੀ ਹੈ। ਦੁਨੀਆ 'ਚ ਜਿਹੜੇ ਜ਼ਾਲਮ ਨੇ, ਜਿਹੜੇ ਲੁਟੇਰੇ ਨੇ, ਉਹ ਸਾਰੇ ਹੀ ਇਹ ਗੱਲ ਜਾਣਦੇ ਨੇ। ਤੁਸੀਂ ਕਦੇ ਵੀ ਇਤਿਹਾਸ ਪੜ੍ਹ ਕੇ ਦੇਖਿਓ, ਚਾਹੇ ਅੱਜ ਜਿਨ੍ਹਾਂ ਦੀ ਸਰਕਾਰ ਬਣੀ ਹੈ, ਚਾਹੇ ਜਿਨ੍ਹਾਂ ਦੀ ਸਰਕਾਰ ਦਰਬਾਰ ਸਾਹਿਬ 'ਤੇ ਹਮਲੇ ਵੇਲੇ ਸੀ, ਜਿਨ੍ਹਾਂ ਦੀ ਸਰਕਾਰ ਪੰਜਾਬ ਦੀ ਵੰਡ ਵੇਲੇ ਸੀ, ਜਿਨ੍ਹਾਂ ਦੀ ਸਰਕਾਰ ਨਨਕਾਣਾ ਸਾਹਿਬ ਦੇ ਸਾਕੇ ਵੇਲੇ ਸੀ, ਜਾਂ ਉਦੋਂ ਪਿੱਛੇ ਪਹਿਲੇ ਘੱਲੂਘਾਰੇ ਵੇਲੇ ਸੀ, ਜਿੱਥੇ ਵੀ ਮਰਜ਼ੀ ਜਾਓ, ਜ਼ਾਲਮ ਅਸਲ 'ਚ ਥੋੜ੍ਹੀ ਗਿਣਤੀ 'ਚ ਹੁੰਦਾ। ਜ਼ਾਲਮਾਂ ਦੀ ਗਿਣਤੀ ਜ਼ਿਆਦਾ ਨਹੀਂ ਹੁੰਦੀ, ਪਰ ਉਹ ਆਪਦੇ ਆਪ ਨੂੰ ਉਹਨਾਂ ਨੇ ਸੰਗਠਿਤ ਕੀਤਾ ਹੁੰਦਾ, ਆਪਣੇ ਤਕੜੇ ਹੋਣ ਦਾ ਭਰਮ ਸਿਰਜਿਆ ਹੁੰਦਾ। ਜੋ ਦਰਬਾਰ ਸਾਹਿਬ ਦੀ ਜੰਗ ਨੂੰ ਯਾਦ ਕਰਦੇ ਹਾਂ ਉਹਦੇ 'ਚ ਇਹ ਗੱਲ ਛੁਪੀ ਹੋਈ ਹੈ ਕਿ ਜਿਨ੍ਹਾਂ ਨੂੰ ਸਰਕਾਰ ਬਿਆਨ ਦੇ ਦੇ ਕਹਿੰਦੀ ਸੀ ਇਹ ਮੁੱਠੀ ਭਰ ਨੇ, ਇਹ ਅਨਪੜ੍ਹ ਨੇ, ਇਹ ਥੋੜ੍ਹੇ ਨੇ, ਕੁਛ ਨਹੀਂ ਜਾਣਦੇ, ਉਹਨਾਂ ਨੇ ਦੁਨੀਆ ਸਾਹਮਣੇ ਉਹ ਮਾਣ ਤੋੜਿਆ, ਦਿਨ ਦੀਵੀਂ ਤੋੜਿਆ ਅਗਲਿਆਂ ਦਾ। ਜਿਹਨੂੰ ਲੱਗਦਾ ਸੀ ਅਸੀਂ ਸਿਆਣੇ ਬਹੁਤ, ਸਾਡੇ ਕੋਲ ਫੌਜਾਂ ਬਹੁਤ, ਸਾਡੇ ਕੋਲ ਸਮਾਨ ਬਹੁਤ, ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਕੋਲ ਹਰ ਸਹੂਲਤ ਹੈ, ਅਸੀਂ ਮਸਲ ਕੇ ਰੱਖ ਦਿਆਂਗੇ, ਉਹਨਾਂ ਦਾ ਮਾਣ ਟੁੱਟ ਗਿਆ। ਉਹਦੇ 'ਚ ਇਹੀ ਗੱਲ ਹੈ ਕਿ ਜਿਨ੍ਹਾਂ ਨੂੰ ਹੰਕਾਰ ਸੀ ਉਹਨਾਂ ਅੰਦਰ ਸੁੱਖ ਦੁੱਖ ਦਾ ਖਿਆਲ ਹੋਰ ਸੀ, ਜਿਨ੍ਹਾਂ ਨਾਲ ਟਾਕਰਾ ਸੀ ਉਹਨਾਂ ਅੰਦਰ ਸੁੱਖ ਦੁੱਖ ਦਾ ਖਿਆਲ ਹੋਰ ਸੀ। ਜਦੋਂ ਅਸੀਂ ਸਲੋਕ ਪੜ੍ਹਦੇ ਹਾਂ ਨੌਵੇਂ ਮਹੱਲੇ ਦੇ ਭੋਗ ਵੇਲੇ ਕਿ ਜਿਹੜਾ ਦੁੱਖ ਸੁੱਖ ਦੋਵੇਂ ਸਮ ਕਰ ਜਾਣਦਾ, ਸਿੱਖ ਹੋਣ ਦਾ ਮਾਨਾ ਅਸਲ 'ਚ ਇੱਥੇ ਹੈ ਕਿ ਸੁੱਖ ਦੁੱਖ ਦੋਵੇਂ ਕੱਪੜੇ ਨੇ ਅਸੀਂ ਲੈ ਕੇ ਆਏ ਹਾਂ, ਤਾਂ ਸਾਨੂੰ ਇਤਿਹਾਸ ਨੇ ਗੁਰੂ ਸਾਹਿਬ ਨੇ ਸਮਝਾਇਆ ਅਸਲ 'ਚ ਇਹ ਹੈ ਕਿ ਜਿਹਨੂੰ ਦੁੱਖ ਸਮਝਦੇ ਹਾਂ ਇਹ ਤੋਂ ਬਚ ਕੋਈ ਨਹੀਂ ਸਕਦਾ। ਅੱਜ ਕੱਲ੍ਹ ਸਾਡੇ ਇੱਕ ਰਿਵਾਜ਼ ਚੱਲਿਆ ਕਿ ਆਪਣੇ ਜਵਾਕਾਂ ਨੂੰ ਬਾਹਰ ਭੇਜ ਦਿਓ, ਉੱਥੇ ਬਹੁਤ ਸੁੱਖ ਹੈ, ਉੱਥੇ ਬਹੁਤ ਸੁੱਖ ਹੈ, ਇੱਥੇ ਕੀ ਹੈ, ਇੱਥੇ ਦੁੱਖ ਹੈ। ਤਾਂ ਦੁੱਖ ਸੁੱਖ ਦਾ ਖਿਆਲ ਸਾਡੇ ਅੰਦਰ ਵੱਸਦਾ ਅਸਲ 'ਚ। ਇੱਕ ਪਾਸੇ ਸਾਡੇ ਕੋਲ ਸ਼ਹੀਦ ਨੇ ਜਿਨ੍ਹਾਂ ਦਾ ਰੋਜ਼ ਅਰਦਾਸ 'ਚ ਨਾਂ ਲੈਂਦੇ ਹਾਂ ਕਿ ਜਿਨ੍ਹਾਂ ਨੂੰ ਆਰਿਆਂ ਨਾਲ ਚਰਾਇਆ ਗਿਆ, ਖੱਲਾਂ ਲਹਾਈਆਂ ਗਈਆਂ, ਸਾਡੇ ਕੋਲ ਸੁਣਾਉਣ ਨੂੰ ਯਾਦ ਕਰਨ ਨੂੰ ਇਹ ਖਿਆਲ ਹੈ, ਇਹ ਇਤਿਹਾਸ ਹੈ, ਪਰ ਆਪਣੀ ਜ਼ਿੰਦਗੀ 'ਚ ਜਿਉਣ ਦੇ ਅਮਲ 'ਚ ਸਾਨੂੰ ਉਹ ਸੁੱਖ ਚਾਹੀਦਾ ਜਿਹੜਾ ਸੁੱਖ ਜ਼ਾਲਮ ਨੂੰ ਵੀ ਚਾਹੀਦਾ। ਸਾਡਾ ਜਿਹੜਾ ਫਰਕ ਹੈ ਆਪਣੇ ਇਤਿਹਾਸ ਨਾਲ ਉਹ ਕਿੱਥੇ ਹੈ, ਸਾਡਾ ਜਿਹੜਾ ਮੇਲ ਮਿਲਾਪ ਹੈ ਜ਼ਾਲਮ ਨਾਲ ਉਹ ਕਿੱਥੇ ਹੈ। ਕਿ ਸਾਡੀ ਇੱਛਾ ਵੀ ਉਵੇਂ ਦੀ ਹੈ, ਆਮ ਤੌਰ 'ਤੇ ਸਭ ਦੀ ਨਹੀਂ, ਕਿ ਜਿਵੇਂ ਦੀ ਇੱਛਾ ਜ਼ਾਲਮ ਦੀ ਹੈ ਕਿ ਕੋਈ ਮੇਰੇ ਖਿਲਾਫ ਨਾ ਬੋਲੇ, ਕੋਈ ਮੇਰੇ ਤੋਂ ਉਲਟ ਨਾ ਸੋਚੇ, ਕੋਈ ਮੇਰੇ ਤੋਂ ਉਲਟ ਨਾ ਚੱਲੇ, ਇਹੀ ਮੁੱਖ ਗੱਲ ਹੁੰਦੀ ਹੈ ਹਰ ਜ਼ਾਲਮ ਦੀ ਕਿ ਸਾਰੇ ਮੇਰੇ ਜੋ ਸੋਚਣ, ਮੇਰੇ ਵਾਂਗ ਚੱਲਣ, ਮੇਰੇ ਜੋ ਖਾਣ, ਮੇਰੇ ਜੋ ਪਾਉਣ। ਅਤੇ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਹਕੂਮਤਾਂ ਬਣਦੀਆਂ ਨੇ ਉਹ ਲੋਕਾਂ ਨੂੰ ਪਾਠ ਪੜ੍ਹਾਉਂਦੀਆਂ ਨੇ ਤਿੰਨ ਚਾਰ ਤਰੀਕਿਆਂ ਨਾਲ। ਇੱਕ ਪੜ੍ਹਾਉਂਦੀਆਂ ਨੇ ਹਥਿਆਰਾਂ ਨਾਲ, ਕੁੱਟ ਕੇ, ਡਰਾ ਕੇ, ਮਾਰ ਕੇ। ਉਹਦਾ ਇਤਿਹਾਸ ਸਾਨੂੰ ਸਾਰਿਆਂ ਨੂੰ ਪਤਾ ਹੁੰਦਾ, ਜਿੱਦਾਂ ਹੁਣ ਤੁਸੀਂ ਸੁਣਿਆ ਅੱਜ ਇੱਥੇ ਵੀ ਕਿ ਸਾਡੇ 'ਤੇ ਜੀ ਜ਼ੁਲਮ ਹੋਇਆ। ਇਹ ਜ਼ੁਲਮ ਦਾ ਜਿਹੜਾ ਖਿਆਲ ਹੈ ਇਹ ਉਸੇ ਘਟਨਾ ਨੂੰ, ਉਸੇ ਇਤਿਹਾਸ ਨੂੰ ਅਗਲੇ ਦੇ ਤਰੀਕੇ ਨਾਲ ਵੇਖਣ ਦਾ ਮਸਲਾ ਹੈ। ਜੇ ਸਿੱਖਾਂ ਦੇ ਤਰੀਕੇ ਨਾਲ ਵੇਖਣਾ ਹੈ ਤਾਂ ਇਹ ਸਾਡੇ ਕੋਲ ਅੱਜ ਦੇ ਸਮੇਂ 'ਚ ਸਭ ਤੋਂ ਵਧੀਆ ਯਾਦ ਹੈ, ਸਾਡੇ ਲਈ ਇਹ ਰੋਸ਼ਨ ਮਨਾਰਾ ਹੈ। ਜੇ ਰੋਸ਼ਨ ਮਨਾਰਾ ਨਾ ਹੋਵੇ ਤਾਂ ਯਾਦ ਕਿਉਂ ਮਨਾਈਏ ਜੀ, ਜੇ ਇਹਦੇ 'ਚ ਮਾਣ ਨਹੀਂ ਹੈ ਤਾਂ ਯਾਦ ਕਿਉਂ ਮਨਾ ਰਹੇ ਹਾਂ ਅਸੀਂ, ਇਹਦੇ 'ਚ ਮਾਣ ਹੈ। ਸਾਨੂੰ ਅੰਦਰੋਂ ਤਾਂ ਪਤਾ ਹੈ ਗੱਲ ਦਾ, ਪਰ ਸਾਡੇ 'ਤੇ ਸ਼ਬਦ ਦੂਜਿਆਂ ਦੇ ਭਾਰੂ ਨੇ। ਇੱਕ ਇਹ ਪੱਖ ਹੈ ਕਿ ਸਾਡੇ 'ਤੇ ਜ਼ੁਲਮ ਹੁੰਦਾ, ਸਾਡੇ ਨਾਲ ਧੱਕਾ ਹੁੰਦਾ। ਦੂਜਾ ਪੱਖ ਇਹ ਹੈ ਕਿ ਸਾਡੇ ਕੋਲ ਦੂਜਿਆਂ ਨਾਲੋਂ ਜੋ ਕੁਝ ਵਧੀਆ ਹੈ, ਜੋ ਬਿਹਤਰ ਹੈ, ਉਹਨੂੰ ਖੋਹਣ ਲਈ ਅਗਲੇ ਨੇ ਆਉਣਾ ਹੀ ਆਉਣਾ। ਜਿਹੜਾ ਦੁਨੀਆ 'ਚ ਕਿਤੇ ਵੀ ਗੱਦੀ 'ਤੇ ਬੈਠਦਾ ਉਹਨੇ ਅਕਾਲ ਤਖ਼ਤ ਵੱਲ ਝਾਕਣਾ ਹੀ ਝਾਕਣਾ ਕਿ ਸਾਨੂੰ ਇੱਥੋਂ ਖਤਰਾ ਹੈ। ਜੋ ਬਹਿੰਦਾ ਦਿੱਲੀ ਤਖ਼ਤ 'ਤੇ ਹਰਿਮੰਦਰ ਢਾਵਣੇ ਆਵੇ, ਇਹ ਗੱਲਾਂ ਕਿੱਧਰ ਨੂੰ ਜਾਂਦੀਆਂ ਤੂੰ ਸਮਝ ਪੁਤਾਵੇ। ਘੋੜਿਆਂ ਬਦਲੇ ਛਿੜਪਿਆ ਜੁੱਧ ਸਤਲੁਜ ਦੀ ਜੂਹੇ, ਬਾਜ ਬਹਾਨੇ ਖੜਕੀਆਂ ਤੇਗਾਂ ਅੰਮ੍ਰਿਤਸਰ ਦੇ ਬੂਹੇ, ਕਦੇ ਘੋੜੇ ਲਈ ਕਦੇ ਬਾਜ ਲਈ ਬਾਦਸ਼ਾਹੀ ਚੜ ਜਾਵੇ, ਇਹ ਗੱਲਾਂ ਕਿੱਧਰ ਨੂੰ ਜਾਂਦੀਆਂ ਤੂੰ ਸਮਝ ਪੁਤਾਵੇ। ਮਾਵਾਂ ਪੁੱਤਰਾਂ ਨੂੰ ਸਮਝਾਉਂਦੀਆਂ ਕਿਉਂ ਸਮਝ ਨਾ ਆਵੇ। ਗੱਲਾਂ ਤਾਂ ਬਹੁਤ ਸਪਸ਼ਟ ਨੇ ਕਿ ਅਸੀਂ ਉਸ ਮਾਣ ਮੱਤੇ ਇਤਿਹਾਸ ਨੂੰ ਜੇ ਜ਼ੁਲਮ ਵਜੋਂ ਯਾਦ ਕਰਨਾ ਤਾਂ ਸਾਡੇ ਬੱਚੇ ਕਿਉਂ ਜ਼ੁਲਮ ਝੱਲਣ, ਉਹ ਕਿਉਂ ਨਾ ਭੱਜਣ ਇੱਥੋਂ ਵੀ ਚਲੋ ਕਿਤੇ ਹੋਰ ਚੱਲੀਏ ਜਿੱਥੇ ਜ਼ੁਲਮ ਨਾ ਹੁੰਦੇ ਹੋਣ। ਜੇ ਸੁੱਖ ਅਤੇ ਦੁੱਖ ਦਾ ਉਹੀ ਮਨ ਹੈ ਜੋ ਦੁਨੀਆ ਦਾ ਹੈ ਤਾਂ ਫਿਰ ਸਾਡੇ ਬੱਚੇ ਉੱਥੇ ਕਿਉਂ ਨਾ ਜਾਣ ਜਿੱਥੇ ਦੁਨੀਆ ਦੇ ਹਿਸਾਬ ਨਾਲ ਸੁੱਖ ਹੈ। ਅਸੀਂ ਆਪਣਿਆਂ ਮਨਾਂ 'ਚ, ਆਪਣਿਆਂ ਘਰਾਂ 'ਚ, ਗੁਰੂ ਘਰਾਂ 'ਚ ਇਹ ਗੱਲ ਸਮਝਾਈਏ ਕਿ ਦੁੱਖ ਅਤੇ ਸੁੱਖ ਦਾ ਜਿਹੜਾ ਫਰਕ ਕਰ ਰਹੇ ਹਾਂ ਇਹ ਸਾਨੂੰ ਅਸਲ 'ਚ ਗੁਰੂ ਦੇ ਰਾਹ ਤੋਂ ਭਟਕਾਉਂਦਾ। ਜਦੋਂ ਸਾਰੀ ਜ਼ਿੰਦਗੀ ਇੱਕੋ ਹੀ ਹੈ, ਜਦੋਂ ਸਾਰੀ ਸਮੁੱਚੀ ਹੀ ਹੈ, ਤਾਂ ਦੁੱਖ ਸਿਰਫ ਉਹਦੇ ਵਿਛੋੜੇ 'ਚੋਂ ਹੈ, ਰੱਬ ਦੇ ਨਾਮ ਦੇ ਵਿਛੋੜੇ 'ਚੋਂ, ਉਹਦੀ ਹਾਜ਼ਰੀ ਦੇ ਵਿਛੋੜੇ ਤੋਂ। ਬਾਣੀ 'ਚ ਇਹ ਗੱਲ ਇੱਕ ਵਾਰ ਨਹੀਂ ਬਹੁਤ ਵਾਰ ਲਿਖੀ ਹੋਈ ਹੈ ਕਿ ਅਸਲ ਦੁੱਖ ਇਸ ਗੱਲ ਦਾ ਹੈ ਕਿ ਬੰਦਾ ਰੱਬ ਤੋਂ ਵਿਛੜ ਜਾਂਦਾ, ਰੱਬ ਦੀ ਯਾਦ ਤੋਂ ਵਿਛੜ ਜਾਂਦਾ। ਅਸੀਂ ਆਪਣੀਆਂ ਘਰਾਂ 'ਚ ਬਿਮਾਰੀ ਨੂੰ, ਮੁਸੀਬਤ ਨੂੰ, ਗਰੀਬੀ ਨੂੰ ਜਾਂ ਕਰਜ਼ੇ ਨੂੰ, ਇਹਨਾਂ ਸਾਰੀਆਂ ਗੱਲਾਂ ਨੂੰ ਦੁੱਖ ਵਜੋਂ ਜਾਣ ਕੇ ਅਰਦਾਸਾਂ ਕਰਦੇ ਕਿ ਸਾਡਾ ਦੁੱਖ ਘੱਟ ਦਿਓ ਸੱਚੇ ਪਾਤਸ਼ਾਹ। ਅਤੇ ਭਾਈ ਜਿਹੜੀ ਅਰਦਾਸ ਕਰਦੇ ਉਹ ਤਾਂ ਸਾਰੀ ਉਹਨਾਂ ਦੀ ਕਰਦੇ ਜਿਨ੍ਹਾਂ ਨੇ ਦੁੱਖ ਝੱਲਿਆ, ਜਿਨ੍ਹਾਂ ਨੇ ਦੁੱਖ ਝੱਲਿਆ। ਇਸ ਕਰਕੇ ਸਾਡਾ ਜਿਹੜਾ ਮੰਗਣਾ ਹੈ, ਸਾਡੀ ਜਿਹੜੀ ਅਰਦਾਸ ਹੈ, ਉਹ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਅਸੀਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨੀਏ, ਤੂੰ ਸਾਨੂੰ ਸਮਰੱਥ ਦੇ, ਤੂੰ ਸਾਨੂੰ ਸਮਰੱਥ ਦੇ ਬਾਬਾ, ਕਿ ਜੋ ਵੀ ਤੇਰਾ ਭਾਣਾ ਹੈ ਅਸੀਂ ਉਹਨੂੰ ਮਿੱਠਾ ਕਰਕੇ ਮੰਨੀਏ, ਇਹਨੂੰ ਦੁੱਖ ਜਾਂ ਸੁੱਖ ਨਾ ਜਾਣੀਏ, ਗੁਰੂ ਦੀ ਰਜ਼ਾ ਜਾਣੀਏ, ਉਹਦਾ ਹੁਕਮ ਜਾਣੀਏ। ਜੇ ਸਾਨੂੰ ਇਹ ਗੱਲ ਆਪਣਿਆਂ ਘਰਾਂ 'ਚ ਕਹਿਣ ਦਾ ਬਲ ਆ ਜਾਵੇ, ਆਪਣੇ ਬੱਚਿਆਂ ਨੂੰ ਵੀ, ਕਿ ਜੋ ਹੋ ਰਿਹਾ ਇਹ ਉਹਦੇ ਪਾਣੇ 'ਚ ਹੈ, ਇਹ ਉਹਦੀ ਰਜ਼ਾ 'ਚ ਹੈ, ਤਾਂ ਅਸੀਂ ਆਪ ਵੀ ਨਹੀਂ ਡੋਲਾਂਗੇ, ਸਾਡੇ ਬੱਚੇ ਵੀ ਨਹੀਂ ਡੋਲਣਗੇ। ਦੁੱਖ, ਭੁੱਖ, ਬਿਮਾਰੀ, ਮੌਤ ਸਭ ਥਾਂ ਆਏਗੀ ਜੀ। ਅਮਰੀਕੇ ਜਾਓ, ਕਨੇਡੇ ਜਾਓ, ਮੰਗਲ 'ਤੇ ਜਾਓ, ਚੰਦ 'ਤੇ ਜਾਓ, ਆਏਗੀ। ਤਾਂ ਅਸਲ ਮਸਲਾ ਇਹ ਹੈ ਕਿ ਸੁੱਖ ਦੁੱਖ ਦੇ ਫਰਕ ਨੂੰ ਛੱਡ ਕੇ ਗੁਰੂ ਤੋਂ ਉਹਦੀ ਰਹਿਮਤ ਮੰਗੀਏ ਕਿ ਸਾਨੂੰ ਇਹ ਗੱਲ ਸਮਝ ਆ ਜਾਏ ਕਿ ਜੋ ਹੈ ਸੋ ਤੇਰਾ ਭਾਣਾ ਹੈ, ਕਿ ਜਿਹਦੇ ਸੂਲ ਵੱਜ ਗਈ ਇਹ ਮੰਨੇ ਕਿ ਉਹਨੇ ਸੂਲੀ ਤੋਂ ਸੂਲ ਬਣਾਈ ਹੈ ਤਾਂ ਜ਼ਿੰਦਗੀ ਵਧੀਆ ਗੁਜ਼ਰਦੀ ਹੈ। ਇਹ ਨਹੀਂ ਕਿ ਜੋ ਮੇਰੇ ਮਨ 'ਚ ਆਉਂਦਾ ਕਿ ਦੂਜੇ ਕੋਲ ਜਹਾਜ਼ ਹੈ, ਮੇਰੇ ਕੋਲ ਗੱਡੀ ਕਿਉਂ ਹੈ, ਇਹ ਨਹੀਂ ਹੈ। ਇਹ ਸੁੱਖ ਦੁੱਖ ਦੀ ਵਿਆਖਿਆ ਗਲਤ ਹੈ। ਇਸ ਤੋਂ ਅਗਲੀ ਬੇਨਤੀ ਜੋ ਮੈਂ ਤੁਹਾਡੇ ਸਾਹਮਣੇ ਕਰਨੀ ਚਾਹੁੰਦਾ, ਅਸੀਂ ਜਦੋਂ ਆਮ ਗੱਲਾਂ ਕਰਦੇ ਹਾਂ, ਸਾਰੇ ਆਪਣੇ ਮਨ 'ਚ ਸੋਚ ਕੇ ਦੇਖਿਓ, ਦੋ ਗੱਲਾਂ ਬਹੁਤ ਵਾਰੀ ਅਸੀਂ ਕਹਿੰਦੇ ਹਾਂ, ਹੁਣ ਨਾ ਜੀ ਸਮਾਂ ਬਦਲ ਗਿਆ, ਹੁਣ ਨਾ ਜੀ ਵੇਲਾ ਬਦਲ ਗਿਆ। ਇਹ ਅਸੀਂ ਕਹਿੰਦੇ ਵੀ ਹਾਂ, ਸੁਣਦੇ ਵੀ ਹਾਂ ਵੀ ਸਮਾਂ ਮਾੜਾ ਆ ਗਿਆ। ਤਾਂ ਇੱਕ ਦੁੱਖ ਤੋਂ ਸੁੱਖ ਤੋਂ ਬਾਅਦ ਜਿਹੜੀ ਇਹ ਗੱਲ ਹੈ ਸਮੇਂ ਵਾਲੀ, ਇਹ ਵੀ ਥੋੜ੍ਹਾ ਜਿਹਾ ਵਿਚਾਰ ਮੰਗਦੀ ਹੈ ਕਿ ਅਸੀਂ ਜਿਹੜਾ ਇਹ ਸ਼ਬਦ ਮੂੰਹੋਂ ਬੋਲਦੇ ਹਾਂ, ਇਹ ਸਾਡੇ 'ਤੇ ਅਸਰ ਕਿਵੇਂ ਪਾਉਂਦਾ ਹੈ, ਇਹ ਸਾਡੀ ਸਾਰੀ ਜ਼ਿੰਦਗੀ ਨੂੰ ਕਿਵੇਂ ਬੰਨਦਾ ਹੈ। ਮਿਸਾਲ ਵਜੋਂ ਅੱਜ ਕੱਲ੍ਹ ਉਹ ਨਿੱਕੇ ਨਿੱਕੇ ਸੀਸੇ ਆਏ ਨੇ, ਚੰਗੇ ਭਲੇ ਬੰਦੇ ਉਹ 'ਤੇ ਠੁੰਗਾ ਮਾਰੀ ਜਾਂਦੇ ਰਹਿੰਦੇ ਨੇ। ਕਿਸੇ ਨੂੰ ਪੁੱਛੋ ਕਿ ਭਾਈ ਕੀ ਕਰਨਾ, ਕੁਛ ਨਹੀਂ, ਥੋੜ੍ਹਾ ਜਿਹਾ ਸਮਾਂ ਪਾਸ ਕਰਦੇ, ਟਾਈਮ ਪਾਸ ਕਰਦੇ ਹਾਂ, ਥੋੜ੍ਹਾ ਜਿਹਾ ਮਨ ਬਹਿਲ ਜਾਂਦਾ। ਇਹ ਜਿਹੜੀ ਸਾਡੇ ਮਨ 'ਚ ਗੱਲ ਆਉਂਦੀ ਹੈ, ਇਹ ਗੱਲ ਕਿੱਥੋਂ ਆਉਂਦੀ ਹੈ? ਇਹ ਗੱਲ ਦੁੱਖ ਸੁੱਖ ਦੇ ਖਿਆਲ 'ਚੋਂ ਹੀ ਆਉਂਦੀ ਹੈ ਕਿ ਅਸਲ 'ਚ ਸਮਾਂ ਅਤੇ ਜ਼ਿੰਦਗੀ ਦੋ ਨਹੀਂ ਹਨ, ਸਮਾਂ ਅਤੇ ਜ਼ਿੰਦਗੀ ਦੋ ਨਹੀਂ ਹਨ। ਸਾਡੇ ਜਿੰਨੇ ਸਾਹ ਲੰਘ ਰਹੇ ਨੇ, ਜਿੰਨੇ ਪਲ ਲੰਘ ਰਹੇ ਨੇ, ਉਨੀ ਜ਼ਿੰਦਗੀ ਤਾਂ ਲੰਘ ਰਹੀ ਹੈ, ਜ਼ਿੰਦਗੀ ਤਾਂ ਬੀਤ ਗਈ ਹੈ। ਤਾਂ ਅਸੀਂ ਸਮਾਂ ਨਹੀਂ ਪਾਸ ਕਰ ਰਹੇ, ਅਸੀਂ ਜ਼ਿੰਦਗੀ ਪਾਸ ਕਰ ਰਹੇ, ਜ਼ਿੰਦਗੀ ਲੰਘਾ ਰਹੇ। ਕਿਵੇਂ ਲੰਘਾ ਰਹੇ? ਠੁੰਗਾ ਮਾਰ ਕੇ। ਜਦੋਂ ਅਸੀਂ ਕਹਿੰਦੇ ਕਿ ਸਮਾਂ ਬਦਲ ਗਿਆ, ਤਾਂ ਇਹਦਾ ਮਤਲਬ ਕੀ ਹੈ? ਸਾਡੇ ਲਈ ਮੋਟਾ ਮਤਲਬ ਇਹ ਹੁੰਦਾ ਕਿ ਲੋਕ ਸਹੀ ਨਹੀਂ ਹੈ, ਮੈਂ ਤਾਂ ਸਹੀ ਹੋ ਜਾਵਾਂ ਜੇ ਲੋਕ ਸਹੀ ਹੋ ਜਾਣ। ਹੁਣ ਦੁਨੀਆਦਾਰ ਵੀਰਾ ਹੀ ਹੋ ਗਿਆ ਜੀ, ਇੱਦਾਂ ਅਸੀਂ ਕੀ ਕਰੀਏ? ਇਹਦਾ ਮਾਨਾ ਵੀ ਇਹੀ ਹੈ ਕਿ ਮੈਂ ਕਿਸੇ ਦੁੱਖ 'ਚ ਨਹੀਂ ਪੈਣਾ ਚਾਹੁੰਦਾ, ਉੱਦਾਂ ਮੈਨੂੰ ਪਤਾ ਹੈ ਕਿ ਸਹੀ ਚੀਜ਼ ਆਹ ਹੈ। ਜਿਹੜਾ ਮੈਨੂੰ ਪਤਾ ਹੈ ਕਿ ਆਹ ਸਹੀ ਹੈ, ਫਿਰ ਮੈਨੂੰ ਕੀ ਪਤਾ ਜੇ ਮੈਂ ਉਹ ਕਰ ਨਹੀਂ ਸਕਦਾ? ਮਿਸਾਲ ਵਜੋਂ ਸਾਨੂੰ ਬਹੁਤਿਆਂ ਨੂੰ ਪਤਾ ਕਿ ਸਵੇਰੇ ਅੰਮ੍ਰਿਤ ਵੇਲੇ ਉੱਠੀਦਾ ਅਤੇ ਉੱਠਿਆ ਜਾਂਦਾ ਨਹੀਂ ਹੈ, ਫਿਰ ਇਹ ਪਤਾ ਹੋਇਆ? ਨਹੀਂ, ਫਿਰ ਇਹ ਪਤਾ ਨਹੀਂ ਹੋਇਆ, ਇਹ ਸੁਣੀ ਸੁਣਾਈ ਗੱਲ ਹੋਈ। ਜਿਸ ਚੀਜ਼ ਦਾ ਬੰਦੇ ਨੂੰ ਪਤਾ ਅਸਲ 'ਚ ਹੁੰਦਾ, ਬੰਦਾ ਉਹ ਕਰਦਾ। ਅਸੀਂ ਹੋਰਾਂ ਦੀਆਂ ਗੱਲਾਂ ਸੁਣ ਕੇ ਆਪਣੇ ਅੰਦਰ ਭਰ ਲੈਂਦੇ ਹਾਂ, ਉਹਨਾਂ ਨੂੰ ਵਿਚਾਰਦੇ ਨਹੀਂ, ਉਹਨਾਂ ਨੂੰ ਗਾਹਾਂ ਦੂਜਿਆਂ ਨੂੰ ਸੁਣਾਉਂਦੇ ਰਹਿੰਦੇ। ਹੁਣ ਜਦੋਂ ਆਹ ਸੀਸਾ ਆ ਗਿਆ, ਇਹ ਹੋਰ ਕੰਮ ਸ਼ੁਰੂ ਹੋ ਗਿਆ। ਪਹਿਲਾਂ ਅਖਬਾਰ ਸੀ, 24 ਘੰਟਿਆਂ 'ਚ ਇੱਕ ਵਾਰੀ ਛਪਦਾ ਸੀ, ਸਭ ਦੇ ਘਰ ਨਹੀਂ ਸੀ ਨਹੀਂ ਆਉਂਦਾ। ਜਾਂ ਰੇਡੀਓ ਸੀ, ਉਹ ਵੀ 3 ਵਾਰੀ ਖਬਰਾਂ ਦਿੰਦਾ ਸੀ, ਉਹ ਵੀ ਸਭ ਦੇ ਘਰ ਨਹੀਂ ਸੀ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਸੀ। ਹੁਣ ਉਦੋਂ ਬਾਅਦ ਇਹੋ ਜਿਹੇ ਸੰਦ ਆ ਗਏ ਕਿ ਸਾਰੀ ਉਮਰ ਵੇਖੀ ਜਾਓ, ਸਭ ਕੁਛ ਨਵਾਂ ਆ ਹੀ ਜਾਏਗਾ। ਮਤਲਬ ਜਿਹੜੀ ਫਾਲਤੂ ਦੀ ਜਾਣਕਾਰੀ ਹੈ ਉਹ ਸਿਰ ਦੇ ਅੰਦਰ ਭਰੀ ਜਾਂਦੀ ਹੈ ਤਾਂ ਬੰਦਾ ਇੱਕ ਬਹੁਤ ਵੱਡੀ ਰੂੜੀ ਬਣ ਜਾਂਦਾ, ਇੱਕ ਕੂੜੇ ਦਾ ਢੇਰ ਬਣ ਜਾਂਦਾ, ਐਸਾ ਕੂੜਾ ਜਿਹੜਾ ਸਾਡੇ ਸਿੱਖਾਂ ਵਜੋਂ ਵੀ ਕੰਮ ਨਹੀਂ ਹੈ, ਜਿਹੜਾ ਸਾਡੇ ਬੰਦਿਆਂ ਵਜੋਂ ਵੀ ਕੰਮ ਨਹੀਂ ਆਉਂਦਾ। ਤਾਂ ਇਹ ਜਿਹੜਾ ਸਮੇਂ ਦਾ ਮਨ ਹੈ ਸਾਡੇ ਅੰਦਰ, ਸਰਕਾਰ ਦਾ ਅੰਕੜਾ ਹੈ ਕਿ ਜਦੋਂ 4G ਨਹੀਂ ਸੀ ਆਇਆ ਉਦੋਂ ਸਾਡੇ ਲੋਕ ਦਿਨ 'ਚ 2 ਘੰਟੇ ਇਸ ਹਿੱਸੇ ਨੂੰ ਵਹਿੰਦੇ ਸੀ। ਹੁਣ 4G ਆ ਗਿਆ, ਹੁਣ 3.25 ਘੰਟੇ ਰੋਜ਼ ਵਹਿੰਦਾ ਅੰਦਾਜ਼ਨ ਹਰ ਬੰਦਾ। ਕੁਛ ਕੁ ਤਾਂ ਇੱਦੋਂ ਵੀ ਗਾਂਹ ਲੰਘ ਜਾਂਦੇ ਆ। 8 ਪਹਿਰਾਂ ਦੀ ਜ਼ਿੰਦਗੀ 'ਚੋਂ ਲਗਭਗ 1.25 ਪਹਿਰ ਸਾਡੇ ਬੰਦਿਆਂ ਦਾ ਇੱਕ ਐਸੇ ਸੀਸੇ 'ਤੇ ਜਾਂਦਾ ਜਿਹਦੇ ਰੰਗ ਵੀ ਝੂਠੇ ਨੇ, ਜਿਹਦੀ ਗੱਲ ਵੀ ਝੂਠੀ ਹੈ। ਅਸਲ 'ਚ ਕਰਨਾ ਇਹ ਸੀ ਕਿ 8 ਪਹਿਰਾਂ ਦੀ ਜ਼ਿੰਦਗੀ 'ਚੋਂ 1 ਪਹਿਰ ਰੱਬ ਦੀ ਨਾਮ ਬਾਣੀ ਪੜ੍ਹਨੀ ਸੁਣਨੀ, ਇਤਿਹਾਸ ਪੜ੍ਹਨਾ ਇਹ ਜ਼ਰੂਰੀ ਸੀ, 8 ਪਹਿਰਾਂ 'ਚੋਂ 1 ਪਹਿਰ ਦਾ। ਪਰ ਹੋ ਕੀ ਗਿਆ? ਹੋ ਇਹ ਗਿਆ ਕਿ 8 ਪਹਿਰਾਂ 'ਚੋਂ 1.5 ਪਹਿਰ ਉਹ ਸੀਸੇ 'ਤੇ ਬੀਤਣ ਲੱਗ ਗਿਆ ਜਿਹੜਾ ਅਸਲੋਂ ਝੂਠਾ। ਅਤੇ ਹਾਲੇ ਵੀ ਸਾਨੂੰ ਲੱਗਦਾ ਕਿ ਅਸੀਂ ਗੁਰੂ ਦੇ ਉਨੇ ਹੀ ਸਿੱਖਾਂ ਜਿੰਨੇ 50 ਸਾਲ ਪਹਿਲਾਂ ਸੀ ਕਿਤੇ। ਇਹ ਸਮੇਂ ਬਾਰੇ, ਜ਼ਿੰਦਗੀ ਬਾਰੇ ਜਿਹੜੀ ਅੱਜ ਸਾਡੀ ਸਮਝ ਬਣ ਰਹੀ ਹੈ, ਇਹ ਸਾਡਿਆਂ ਛੋਟਿਆਂ ਬੱਚਿਆਂ ਦੀ ਜ਼ਿੰਦਗੀ ਕਿਹੋ ਜਿਹੀ ਬਣਾ ਦੇਵੇਗੀ, ਇਹਦਾ ਖਿਆਲ ਜ਼ਰੂਰ ਕਰੀਏ ਜੀ ਅਸੀਂ। ਕਿ ਅਸੀਂ ਜਿਹੜੀ ਚੀਜ਼ ਨੂੰ ਮਨੋਰੰਜਨ ਸਮਝਦੇ ਹਾਂ, ਜਿਹੜੀ ਚੀਜ਼ ਨੂੰ ਖੁਸ਼ ਹੋਣਾ ਸਮਝਦੇ ਹਾਂ, ਉਹ ਅਸਲ ਜੰਗ ਹੈ, ਅਸਲੋਂ ਵੱਡੀ ਜੰਗ ਹੈ ਜੀ ਉਹ। ਦਰਬਾਰ ਸਾਹਿਬ 'ਤੇ ਹਮਲਾ ਅਗਲਿਆਂ ਨੇ 3 ਦਿਨ ਕੀਤਾ ਟੈਂਕਾਂ ਤੋਪਾਂ ਨਾਲ, ਇਹ ਸੀਸੇ ਨਾਲ ਹਰ ਬੰਦੇ 'ਤੇ ਹਮਲਾ ਹੋ ਰਿਹਾ, ਰੋਜ਼ ਹੋ ਰਿਹਾ, ਹਰ ਪਲ ਹੋ ਰਿਹਾ, ਅਤੇ ਸਾਰਿਆਂ 'ਤੇ ਅਸਰ ਪੈ ਰਿਹਾ। ਕੋਈ ਕਿਸੇ ਨੂੰ ਕਿਉਂ ਮਾਰਦਾ ਕਿ ਆਪਦੀ ਗੱਲ ਮਨਾਉਣ ਲਈ? ਜੇ ਕੋਈ ਗੱਲ ਨੂੰ ਉਹੀ ਮੰਨ ਜਾਵੇ ਬਿਨਾਂ ਛਿੱਤਰ ਖਾਧਿਆਂ, ਤਾਂ ਸਰਕਾਰ ਨੂੰ ਕੀ ਔਖਾ ਹੈ? ਕੁਛ ਵੀ ਔਖਾ ਨਹੀਂ ਹੈ। ਇੰਨੇ ਸਸਤੇ ਸੰਦ ਸਾਨੂੰ ਕਿਉਂ ਦੇਤੇ ਨੇ ਜੀ? ਥੋੜ੍ਹਾ ਜਿਹਾ ਸੋਚੋ ਇਹ ਗੱਲ ਨੂੰ। ਸਿੱਖਾਂ ਦਾ ਇਤਿਹਾਸ ਇਹ ਕਹਿੰਦਾ ਕਿ ਪਿਛਲੇ 70 ਸਾਲਾਂ 'ਚ ਇਸ ਮੁਲਕ ਦੀ ਸਰਕਾਰ ਨੇ ਸਾਨੂੰ ਗੁਰਦੁਆਰੇ ਦਾ ਕੀਰਤਨ ਨਹੀਂ ਚਲਾਉਣ ਦਿੱਤਾ ਰੇਡੀਓ ਤੋਂ, ਬਿਨਾਂ ਖੂਨ ਡੋਲੇ ਤੋਂ। ਅਤੇ ਉਹਨਾਂ ਨੇ ਸਾਨੂੰ ਇੰਨੇ ਸਸਤੇ ਸੰਦ ਕਿਉਂ ਦਿੱਤੇ ਜੀ? ਹਾਲੇ ਤੱਕ ਪਿੰਡਾਂ ਦੀਆਂ ਸੜਕਾਂ ਨਹੀਂ ਹਨ, ਚੱਜ ਦਾ ਪੀਣ ਵਾਲਾ ਪਾਣੀ ਨਹੀਂ ਹੈ, ਹਸਪਤਾਲ ਨਹੀਂ ਹਨ, ਮੋਟੀਆਂ ਮੋਟੀਆਂ ਸਹੂਲਤਾਂ ਵੀ ਨਹੀਂ ਹਨ ਜਿਹੜੀਆਂ ਚਾਹੀਦੀਆਂ ਨੇ। ਪਰ ਉਹਦੇ ਬਾਵਜੂਦ ਇਹ ਹਰੇਕ ਦੇ ਜੇਬ 'ਚ ਲੱਪੜ ਜਿਹੜਾ ਸੀਸਾ ਪੈ ਗਿਆ, ਕਾਹਦੀ ਖਾਤਰ ਪੈ ਗਿਆ? ਇਹ ਭਾਈ ਜੰਗ ਦਾ ਹਥਿਆਰ ਹੈ, ਜਿਹੜਿਆਂ ਨੂੰ ਮਾਰ ਕੇ ਨਹੀਂ ਡਰਾਇਆ ਜਾ ਸਕਦਾ ਸੀ, ਜਿਹੜਿਆਂ ਨੂੰ ਲਾਲਚ ਨਾਲ ਨਹੀਂ ਡਰਾਇਆ ਜਾ ਸਕਦਾ ਸੀ, ਉਹਨਾਂ ਨੂੰ ਹਾਹਾ ਹੀ ਨਾ ਫਾ ਲਿਆ। ਇਹ ਅੱਜ ਦੀ ਗੱਲ ਨਹੀਂ ਹੈ, ਹਜ਼ਾਰਾਂ ਸਾਲਾਂ ਤੋਂ ਇਹ ਗੱਲ ਹੈ ਕਿ ਜਿਹੜੇ ਲੋਕ ਕੁੱਟਿਆਂ ਵੀ ਰਾਜੀ ਨਹੀਂ ਹੁੰਦੇ, ਕਾਬੂ ਨਹੀਂ ਆਉਂਦੇ, ਜਿਹੜੇ ਲੋਕ ਲਾਲਚ ਨਾਲ ਕਾਬੂ ਵੀ ਨਹੀਂ ਆਉਂਦੇ, ਫਿਰ ਉਹਨਾਂ ਨੂੰ ਕਾਬੂ ਕਰਨ ਦਾ ਤਰੀਕਾ ਕੀ ਹੁੰਦਾ? ਕਾਬੂ ਕਰਨ ਦਾ ਤਰੀਕਾ ਹੁੰਦਾ ਖੇਡਾਂ, ਮਨੋਰੰਜਨ, ਗਾਉਣ ਵਜਾਉਣ। ਤੁਸੀਂ ਧਿਆਨ ਦੇ ਕੇ ਦੇਖੋ ਕਿ ਜਦੋਂ ਪੰਜਾਬ ਦੇ ਵਿੱਚ ਖਾੜਕੂ ਸੰਘਰਸ਼ ਚੱਲਦਾ ਸੀ ਤਾਂ ਸਰਕਾਰ ਨੇ ਪੰਜਾਬ ਪੁਲਿਸ ਦੀ ਹਾਜ਼ਰੀ ਨਾਲ ਖਾੜੇ ਲਵਾਏ, ਜਿਹੜਾ ਅੱਜ ਮੁੱਖ ਮੰਤਰੀ ਬਣਿਆ ਹੋਇਆ ਇਹ ਵੀ ਆਉਂਦਾ ਸੀ, ਚੁਟਕਲੇ ਸੁਣਾਉਣ ਉਦੋਂ ਸਰਕਾਰ ਦੀ ਪੁਲਿਸ ਦੀ ਹਾਜ਼ਰੀ 'ਚ, ਜਿਨ੍ਹਾਂ ਦੀ ਉਮਰ 50 ਸਾਲ ਤੋਂ ਉੱਤੇ ਆ, ਯਾਦ ਕਰਨ ਉਹ ਕਿ ਸਾਰੇ ਪੰਜਾਬ 'ਚ ਪੁਲਿਸ ਨੇ ਖਾੜੇ ਲਵਾਏ, ਰੈੱਡ ਕ੍ਰਾਸ ਨੇ ਖਾੜੇ ਲਵਾਏ, ਗਾਉਣ ਵਜਾਉਣ ਚਲਾਇਆ। ਜਦੋਂ ਸਾਡੇ ਪੰਜਾਬ 'ਚ ਇੱਥੇ ਗਲੀਆਂ ਲਹੂ ਨਾਲ ਭਿੱਜੀਆਂ ਹੋਈਆਂ ਸੀ, ਉਦੋਂ ਗਾਣਾ ਚੱਲਿਆ ਕਿ ਘਰ ਦੀ ਸ਼ਰਾਬ ਹੋਵੇ ਅਤੇ ਆਪਣਾ ਪੰਜਾਬ ਹੋਵੇ। ਮਨੋਰੰਜਨ ਕਦੇ ਵੀ ਸਮਾਂ ਪਾਸ ਨਹੀਂ ਹੈ ਜੀ, ਸ਼ੁੱਧ ਜੰਗ ਹੈ ਬਹੁਤ ਵੱਡੀ। ਗੋਲੀ ਬੰਦੇ ਨੂੰ ਮਾਰਦੀ ਇਕੱਲੇ ਨੂੰ, ਮਨੋਰੰਜਨ ਤੁਹਾਡੀਆਂ ਪੀੜ੍ਹੀਆਂ ਮਾਰ ਦਿੰਦਾ। ਇਹ ਛੋਟਾ ਖੇਡਾ ਨਹੀਂ ਹੈ। ਗੁਰੂ ਸਾਹਿਬ ਨੇ ਸੁੱਖ ਦੁੱਖ ਦੀ ਪਰਿਭਾਸ਼ਾ ਇਸੇ ਲਈ ਬਦਲੀ ਸੀ ਕਿ ਸਾਡੇ ਬੰਦੇ ਬੋਧੇ ਨਾ ਹੋ ਜਾਣ ਬੋਧੀਆਂ 'ਚੋਂ, ਸਾਡੇ ਬੰਦੇ ਭੋਗੀ ਨਾ ਹੋ ਜਾਣ। ਤਾਂ ਇਹ ਗੱਲ ਹੁਣ ਯਾਦ ਰੱਖਣ ਵਾਲੀ ਹੈ ਕਿ ਅਗਲਾ ਸਮਾਂ ਸਾਡੇ ਬੱਚਿਆਂ ਲਈ ਕਿਹੋ ਜਿਹਾ ਆਏਗਾ, ਇਹਦਾ ਅੰਦਾਜ਼ਾ ਆਪੇ ਕਰ ਲਓ ਕਿ ਅੱਜ ਕਿਹੋ ਜਿਹਾ ਹੈ। ਮੈਂ ਜਦੋਂ ਸਵੇਰੇ ਇੱਧਰੋਂ ਆਇਆ ਤਾਂ ਰਾਹ 'ਚ ਕਈ ਥਾਵਾਂ 'ਤੇ ਛਬੀਲ ਲੱਗੀ ਹੋਈ ਸੀ। ਵਧੀਆ ਗੱਲ ਹੈ, ਪਰ ਵੇਖਣ ਵਾਲੀ ਗੱਲ ਇਹ ਸੀ ਕਿ ਬਹੁਤੀਆਂ ਥਾਵਾਂ 'ਤੇ ਨੌਜਵਾਨਾਂ ਦੇ ਜੇ ਸਿਰ 'ਤੇ ਕੇਸ ਨਹੀਂ ਸਨ। ਤਾਂ ਅਸੀਂ 40 ਸਾਲ ਬਾਅਦ ਜਿਹੜੀ ਯਾਦ ਮਨਾ ਰਹੇ ਹਾਂ ਉਹ ਕਿਸ ਤਰ੍ਹਾਂ ਦੀ ਮਨਾ ਰਹੇ ਹਾਂ? 20 ਸਾਲ ਇੱਕ ਪੀੜ੍ਹੀ ਦੀ ਉਮਰ ਗਿਣੀ ਜਾਂਦੀ ਹੈ। ਸਰਕਾਰ ਵੀ ਕਹਿੰਦੀ ਹੈ ਕਿ 21 ਸਾਲ ਦੇ ਮੁੰਡੇ ਦਾ ਵਿਆਹ ਕਰ ਸਕਦੇ ਹੋ। ਤਾਂ ਸਾਡੀਆਂ ਦੋ ਪੀੜ੍ਹੀਆਂ ਬੀਤ ਗਈਆਂ, ਜਿਨ੍ਹਾਂ ਨੇ ਉਹ ਜੰਗ ਵੇਖੀ ਹੈ ਉਹ ਲਗਭਗ 60 ਸਾਲ ਦੇ ਨੇ। ਅਗਲੇ 10 ਸਾਲਾਂ ਨੂੰ ਉਹ ਦੁਨੀਆ ਛੱਡ ਜਾਣਗੇ। ਸਾਡਾ ਇਤਿਹਾਸ ਕਿਹੋ ਜਿਹਾ ਸੀ ਸਾਡਿਆਂ ਜਵਾਨਾਂ ਨੂੰ, ਅੱਧਿਆਂ ਨੂੰ ਵੀ ਪਤਾ ਨਹੀਂ ਹੈ। ਉਹ ਸਰਕਾਰ ਦੀਆਂ ਗੱਲਾਂ ਸੁਣਦੇ ਨੇ, ਉਹ ਸਰਕਾਰ ਦੇ ਸ਼ਬਦ ਬੋਲਦੇ ਨੇ, ਜਿਹੜੇ ਸ਼ਬਦ ਉਸ ਵੇਲੇ ਸਰਕਾਰ ਨੇ ਸੰਤਾਂ ਲਈ ਵਰਤੇ, ਸਾਡੇ ਸਿੰਘਾਂ ਲਈ ਵਰਤੇ, ਸਾਡੇ ਕਈ ਨੌਜਵਾਨ ਉਹੀ ਸ਼ਬਦ ਵਰਤਦੇ ਨੇ, ਉਹੀ ਸਵਾਲ ਕਰਦੇ ਨੇ ਜਿਹੜੇ ਸਰਕਾਰ ਕਰਦੀ ਸੀ। ਇਹੀ ਮਨੋਰੰਜਨ ਦਾ ਅਸਰ ਹੈ ਕਿ ਅਸੀਂ ਸੁੱਖ ਅਤੇ ਖੁਸ਼ੀ ਕਿਹਦੇ ਤਰੀਕੇ ਨਾਲ ਮਨਾਵਾਂਗੇ, ਅਸੀਂ ਉਹਦੇ ਵਰਗੇ ਹੋਵਾਂਗੇ। ਸਾਡੇ ਘਰ ਘਰ ਜਨਮਦਿਨ ਮਨਾਉਣ ਲੱਗ ਗਏ ਅਸੀਂ, ਕੁੱਤਿਆਂ ਦਾ ਵੀ ਮਨਾਈ ਜਾਂਦੇ ਸਾਡੇ ਬੰਦੇ। ਇਹ ਗੱਲ ਫਰਕ ਪਾਉਂਦੀ ਹੈ ਕਿ ਖੁਸ਼ੀ ਸਮਝਦੇ ਕਿਹੜੀ ਚੀਜ਼ ਨੂੰ ਹਾਂ, ਅਤੇ ਉਹ ਖੁਸ਼ੀ ਮਨਾਉਂਦੇ ਕਿਵੇਂ ਹਾਂ। ਆਨੰਦ ਕਾਰਜਾਂ ਵੇਲੇ ਕਿੰਨੀ ਸੰਗਤ ਹੁੰਦੀ ਹੈ, ਸਲਾਮੀ ਦੇਣ ਵੇਲੇ ਕਿੰਨੀ ਸੰਗਤ ਹੁੰਦੀ ਹੈ। ਸਮਾਜਿਕ ਤੌਰ 'ਤੇ ਅਸੀਂ ਹਜੇ ਵੀ ਕਾਮਯਾਬ ਹਾਂ। ਜਿਹੜੀ ਗੱਲ ਨੂੰ ਲੈ ਕੇ ਜੰਗ ਹੋਈ ਉਹਦਾ ਪਹਿਰਾ ਕਿੱਥੇ ਹੈ? ਸਾਡੇ ਧੀਆਂ ਪੁੱਤਾਂ ਨੂੰ, ਕਿੰਨਿਆਂ ਨੂੰ ਅਸੀਂ ਸੰਥਿਆ ਕਰਾ ਦਿੱਤੀ ਹੈ ਕਿ ਉਹ ਬਾਣੀ ਪੜ੍ਹਨ ਦੇ ਯੋਗ ਹੋਣਗੇ। ਮੈਂ 5-7 ਸਾਲ ਪੜ੍ਹਾਇਆ ਬੜੂ ਸਾਹਿਬ ਯੂਨੀਵਰਸਿਟੀ ਆ ਕੁੜੀਆਂ ਦੀ ਇਕੱਲੀ, ਉੱਥੇ ਪੰਜਾਬ 'ਚੋਂ ਕੁੜੀਆਂ ਜਾਂਦੀਆਂ। ਮੈਂ ਉਹਨਾਂ ਨੂੰ ਪੁੱਛਦਾ ਕਿ ਧੀਏ ਇੱਥੇ ਪੰਜਾਬੀ ਦੇ 35 ਅੱਖਰ ਲਿਖਦੇ, 12-12 ਪੜ੍ਹੀਆਂ ਕੁੜੀਆਂ ਜਿਨ੍ਹਾਂ ਨੂੰ ਬਹੁਤ ਬਹੁਤ ਨੰਬਰ ਆਏ ਹੋਏ ਸੀ, ਉਹ ਊੜਾ ਆੜਾ ਸਹੀ ਨਹੀਂ ਸੀ ਲਿਖ ਸਕਦੀਆਂ। ਅਸੀਂ ਆਪਣੇ ਬੱਚਿਆਂ ਨੂੰ ਜੋ ਸਿਖਾ ਰਹੇ ਹਾਂ ਉਹ ਕਿਹਦੇ ਤਰੀਕੇ ਦਾ? ਮੈਂ ਨਹੀਂ ਕਹਿੰਦਾ ਅੰਗਰੇਜ਼ੀ ਨਾ ਪੜ੍ਹਾਓ, ਜੰਮ ਜੰਮ ਪੜ੍ਹਾਓ, ਪਰ ਸਵਾਲ ਇਹ ਹੈ ਕਿ ਪਹਿਲਾਂ ਕਿਹੜੇ ਅੱਖਰ ਪੜ੍ਹਨਗੇ? ਬੱਚੇ ਦਾ ਮਨ ਕੋਰਾ, ਜਿਹੜਾ ਅੱਖਰ ਪਹਿਲਾਂ ਪੈ ਗਿਆ ਉਹ ਅੰਮ੍ਰਿਤ ਹੈ ਕਿ ਉਹ ਜ਼ਹਿਰ ਹੈ? ਇਹ ਗੱਲ ਦਾ ਫਰਕ ਪਏਗਾ। ਬੱਚੇ ਨੇ ਜਿਹੜੇ ਅੱਖਰ ਪਹਿਲਾਂ ਸਿੱਖੇ, ਉਹਨੇ ਜਿਹੜੇ ਸ਼ਬਦ ਪਹਿਲਾਂ ਸਿੱਖੇ, ਉਹਦੀ ਬੁਨਿਆਦ ਬਣ ਜਾਂਦੇ ਨੇ। ਇਹ ਜਿਹੜਾ ਦੀਵਾਨ ਹਾਲ ਹੈ, ਇਹਦੀ ਜੋ ਬੁਨਿਆਦ ਹੈ ਉਹੀ ਇਹਦੀ ਉਮਰ ਤੈਅ ਕਰੇਗੀ। ਤਾਂ ਅਸੀਂ ਇਤਿਹਾਸ ਪੜ੍ਹਨ ਵਜੋਂ, ਧਰਮ ਪੜ੍ਹਨ ਵਜੋਂ, ਦੁਨੀਆ ਦੀ ਸਿੱਖਿਆ ਪੜ੍ਹਨ ਵਜੋਂ ਇਹ ਗੱਲ ਪੱਲੇ ਬੰਨ ਲਈਏ ਆਪਦੀ ਕਿ ਆਪਣੇ ਧੀਆਂ ਪੁੱਤਾਂ ਨੂੰ ਆਪਣੇ ਅੱਖਰ ਸਿਖਾਈਏ। ਸਭ ਤੋਂ ਪਹਿਲਾਂ ਬਾਣੀ ਪਾਠ ਸੰਥਿਆ ਸਿਖਾਈਏ। ਅਗਲੀ ਬੇਨਤੀ ਇਹਦੇ 'ਚ ਇਹ ਹੈ ਕਿ ਸਾਡੇ ਅੱਖਰ ਸਰਕਾਰੀ ਸਕੂਲਾਂ 'ਚ ਵੀ ਸਿਖਾਏ ਜਾਂਦੇ ਨੇ, ਪਰ ਜਿਹਦਾ ਤਰੀਕਾ ਹੈ ਸਿਖਾਉਣ ਦਾ ਉਹਦਾ ਖਿਆਲ ਨਾਲ ਜਾਂਦਾ। ਮਿਸਾਲ ਵਜੋਂ ਜਦੋਂ ਸਾਡੇ ਜਵਾਕ ਸਕੂਲ 'ਚ ਜਾ ਕੇ ਬਾਣੀ ਪੜ੍ਹਦੇ ਨੇ ਕਿਤਾਬਾਂ 'ਚੋਂ, ਤਾਂ ਉਹ ਕੁਰਸੀਆਂ ਜਾਂ ਮੇਜ਼ਾਂ 'ਤੇ ਬੈਠੇ ਹੁੰਦੇ ਆ, ਉਹਨਾਂ ਦੇ ਜੋੜੇ ਪਾਏ ਹੁੰਦੇ ਨੇ, ਪੜ੍ਹਾਉਣ ਵਾਲੇ ਦੇ ਵੀ ਜੋੜੇ ਪਾਏ ਹੁੰਦੇ ਨੇ, ਕਈਆਂ ਦਾ ਸਿਰ ਵੀ ਨੰਗਾ ਹੁੰਦਾ। ਉਹ ਬਾਣੀ ਨੂੰ ਸਾਹਿਤ ਮੰਨ ਕੇ ਪੜ੍ਹਾਉਂਦੇ ਨੇ, ਗੁਰੂ ਮੰਨ ਕੇ ਨਹੀਂ ਪੜ੍ਹਾਉਂਦੇ। ਸਾਡਾ ਬੱਚਾ ਜੇ ਸਰਕਾਰੀ ਜਾਂ ਵਪਾਰੀ ਸਕੂਲ 'ਚੋਂ ਬਾਣੀ ਪੜ੍ਹ ਕੇ ਆਇਆ, ਉਹਦੇ ਲਈ ਬਾਣੀ ਦੇ ਮਾਣੇ ਗੁਰੂ ਬਾਣੀ ਨਹੀਂ ਹਨ, ਉਹਦੇ ਲਈ ਉਹ ਕਥਾ ਕਹਾਣੀ ਵਰਗੀ ਗੱਲ ਹੈ, ਚੰਗੇ ਵਚਨ ਨੇ। ਇਸ ਕਰਕੇ ਸੁੱਖ ਦੁੱਖ ਹੈ ਜਿਹੜਾ ਸਮੇਂ ਦਾ ਖਿਆਲ ਹੈ, ਜਿਹੜਾ ਜ਼ਿੰਦਗੀ ਬਾਰੇ ਖਿਆਲ ਹੈ, ਉਹ ਇਸ ਗੱਲ ਨਾਲ ਜੁੜਿਆ ਹੋਇਆ ਕਿ ਅਸੀਂ ਇਹਨਾਂ ਨੂੰ ਕੀ ਬਣਾਉਣਾ ਚਾਹੁੰਦੇ ਹਾਂ, ਕਿਹਦੇ ਵਰਗਾ। ਜਿਹਦੇ ਇਹ ਅੱਖਰ ਪੜਨਗੇ ਇਹ ਉਹਦੇ ਵਰਗੇ ਹੋਣਗੇ, ਜਿਹਦੀਆਂ ਰਸਮਾਂ ਕਰਨਗੇ ਇਹ ਉਹਦੇ ਵਰਗੇ ਹੋਣਗੇ। ਪਹਿਲਾਂ ਮਾਂ ਬਾਪ ਬਜ਼ੁਰਗ ਬੱਚਿਆਂ ਨੂੰ ਅਸੀਸ ਦਿੰਦੇ ਸੀ, ਹੁਣ ਕੀ ਹੁੰਦਾ? ਗੁਰੂ ਘਰਾਂ ਜਾਓ, ਥੈਂਕ ਯੂ। ਸਾਡਿਆਂ ਮਨਾਂ 'ਚ ਅਸੀਸ ਦੀ ਥਾਂ ਹੀ ਹੈ ਨਹੀਂ, ਰਿਸ਼ਤਿਆਂ ਦਾ ਅਹਿਸਾਸ ਬਾਂਝ ਹੈ। ਮੈਂ ਬਹੁਤ ਵਾਰੀ ਗੱਲ ਕਹਿੰਦਾ ਕਿ ਸਾਡਿਆਂ ਮਨਾਂ 'ਚ ਕਿਹੋ ਜਿਹਾ ਫਰਕ ਪਿਆ, ਦੋ ਮਿਸਾਲਾਂ ਬਹੁਤ ਛੋਟੀਆਂ, ਸਾਡੇ ਆਪਣੇ ਧੀ ਪੁੱਤ ਭੈਣ ਭਰਾ ਹੋਣ, ਉਹ ਤੁਰੇ ਜਾਂਦੇ ਹੋਣ, ਕੋਈ ਮੂਹਰੋਂ ਪੁੱਛੇ ਮੁੰਡੇ ਨੂੰ ਕਿ ਇਹ ਕੁੜੀ ਕੌਣ ਹੈ, ਜਾਂ ਕੁੜੀ ਨੂੰ ਪੁੱਛੇ ਕਿ ਮੁੰਡਾ ਕੌਣ ਹੈ, ਉਹਨਾਂ ਦੇ ਮੂੰਹੋਂ ਇਹ ਨਹੀਂ ਨਿਕਲਦਾ ਕਿ ਇਹ ਮੇਰਾ ਭਰਾ ਹੈ ਜਾਂ ਇਹ ਮੇਰੀ ਭੈਣ ਹੈ। ਜੇ ਮੁੰਡਾ ਬੋਲੂ ਉਹ ਆਖੂ ਸਿਸਟਰ ਹੈ, ਜੇ ਕੁੜੀ ਬੋਲੂ ਤਾਂ ਬਰਾਦਰ ਹੈ। ਜੇ ਕਿਸੇ ਦਾ ਮੇਰੇ ਵਰਗੇ ਦਾ ਮਾਂ ਪਿਓ ਨਾ ਹੋਵੇ ਤਾਂ ਅਗਲਾ ਪੁੱਛ ਲਏ ਕਿ ਮਾਂ ਬਾਪ ਕੀ ਕਰਦੇ ਹੈ, ਅਤੇ ਆਏ ਨਹੀਂ ਕਹਿੰਦੇ ਕਿ ਗੁਰੂ ਨੂੰ ਪਿਆਰੇ ਹੋ ਗਏ ਜਾਂ ਪੂਰੇ ਹੋ ਗਏ ਜਾਂ ਅਕਾਲ ਚਲਾਣਾ ਕਰਕੇ ਨਹੀਂ ਐਕਸਪਾਇਰ ਹੋ ਗਏ, ਉਹਨਾਂ ਦੀ ਡੈਥ ਹੋ ਗਈ। ਜ਼ਿੰਦਗੀ ਦਾ ਅਹਿਸਾਸ, ਰਿਸ਼ਤਿਆਂ ਦਾ ਅਹਿਸਾਸ ਆਪਣਿਆਂ ਸ਼ਬਦਾਂ 'ਚ ਨਹੀਂ ਹੈ ਤਾਂ ਫਿਰ ਆਪਣਾ ਕੀ ਹੈ? ਜਿਹਦੀ ਖੁਸ਼ੀ ਆਪਣਿਆਂ ਬੋਲਾਂ 'ਚ ਨਹੀਂ ਹੈ, ਜਿਹਦਾ ਬਹਿਣ ਵੀ ਆਪਣਾ ਨਹੀਂ ਹੈ, ਜਿਹਦੀ ਅਸੀਸ ਵੀ ਆਪਣੇ ਸ਼ਬਦਾਂ 'ਚ ਨਹੀਂ ਹੈ, ਉਹਦਾ ਫਿਰ ਅਸਲ 'ਚ ਕੀ ਹੈ? ਉਹਦਾ ਸੁੱਖ ਦੁੱਖ ਕਿਹੋ ਜਿਹਾ ਹੋਏਗਾ? ਸ਼ਹਾਦਤਾਂ ਦਾ ਅਹਿਸਾਸ ਸਾਡੇ ਅੰਦਰ ਕਿਵੇਂ ਉਤਰੇਗਾ? ਅਸੀਂ ਇਹਨਾਂ ਬੱਚਿਆਂ ਨੂੰ ਸਿਖਾਵਾਂਗੇ ਕਿਵੇਂ? ਜਿਹੜੀ ਚੀਜ਼ ਸਾਨੂੰ ਪਤਾ ਹੀ ਨਹੀਂ ਹੈ ਉਹ ਗਾਹਾਂ ਦੱਸੀ ਕਿਵੇਂ ਜਾਊਗੀ? ਆਪਣੇ ਅੱਖਰ ਨਹੀਂ ਆਉਂਦੇ, ਆਪਣੇ ਸ਼ਬਦ ਨਹੀਂ ਆਉਂਦੇ, ਬਾਣੀ ਪੜ੍ਹਨੀ ਨਹੀਂ ਆਉਂਦੀ, ਆਪਣੇ ਤਰੀਕੇ ਨਾਲ ਇਤਿਹਾਸ ਨਹੀਂ ਪੜ੍ਹਨਾ ਆਉਂਦਾ, ਦੁਨੀਆ ਦਿਸਦੀ ਕਿਹਦੇ ਅੱਖਰਾਂ 'ਚ ਹੈ? ਵੀ ਸਮਾਂ ਬਦਲ ਗਿਆ ਜੀ, ਗੁਰੂ ਘਰੇ ਇਹ ਸ਼ਬਦ ਉਵੇਂ ਨਹੀਂ ਚੱਲਦਾ ਜਿਵੇਂ ਦੁਨੀਆ 'ਚ ਚੱਲਦਾ। ਸਵਾ ਲੱਖ ਹੋਣ ਦਾ ਕੀ ਮਤਲਬ ਹੈ? ਜੋ ਅਸੀਂ ਸੁਣਦੇ ਹਾਂ, ਸਵਾ ਲੱਖ ਹੋਣ ਦਾ ਮਤਲਬ ਇਹੀ ਹੈ ਕਿ ਤੁਸੀਂ ਭਾਈ ਆਪਣੇ ਬਚਨ 'ਤੇ, ਆਪਣੀ ਪਰੰਪਰਾ 'ਤੇ ਰਹੋ। ਜ਼ਿੰਦਗੀ ਕਿਹੜਿਆਂ ਅਰਥਾਂ 'ਚ ਹੈ ਇਹ ਤੁਸੀਂ ਕਿੱਥੋਂ ਸਮਝਦੇ ਹੋ ਉੱਥੋਂ ਤੈਅ ਹੁੰਦਾ। ਜੇ ਗੁਰੂ ਦਾ ਅਹਿਸਾਸ ਮਨ 'ਚ ਹੈ ਤਾਂ ਜਨਮ ਅਤੇ ਮਰਨ ਦਾ ਭੇਤ ਨਹੀਂ ਹੈ, ਸ਼ਹੀਦ ਉਹੀ ਹੁੰਦਾ ਜਿਹਦੇ ਲਈ ਜੰਮਣ ਅਤੇ ਮਰਨ ਦਾ, ਜਿਉਣ ਅਤੇ ਮਰਨ ਦਾ ਭੇਤ ਮੁੱਕ ਜਾਂਦਾ, ਜਿਹਦੇ ਲਈ ਦੁੱਖ ਅਤੇ ਸੁੱਖ ਦਾ ਭੇਤ ਮੁੱਕ ਜਾਂਦਾ, ਜਿਹਦੇ ਲਈ ਸਮਾਂ ਅਤੇ ਜ਼ਿੰਦਗੀ ਦੋ ਨਹੀਂ ਹੁੰਦੇ, ਉਹੀ ਸ਼ਹਾਦਤ ਦੇ ਰੁਤਬੇ 'ਤੇ ਜਾਂਦੇ, ਉਹਨਾਂ ਨੂੰ ਸ਼ਹੀਦ ਕਿਹਾ ਜਾਂਦਾ। ਅਤੇ ਅਸੀਂ ਜਦੋਂ ਉਹਨਾਂ ਦੀ ਯਾਦ ਮਨਾਉਣੀ ਹੈ, ਉਹਨਾਂ ਨੂੰ ਭਵਿੱਖ ਵਾਸਤੇ ਚੰਗੇ ਵਜੋਂ ਯਾਦ ਕਰਨਾ, ਤਾਂ ਇਹ ਗੱਲਾਂ ਬਹੁਤ ਜ਼ਰੂਰੀ ਨੇ। ਘੱਟੋ ਘੱਟ ਅਸੀਂ ਉਹ ਮਰਯਾਦਾ ਪਾਲੀਏ ਜਿਹੜੀ ਮਰਯਾਦਾ ਪਾਲ ਕੇ ਉਹ ਸ਼ਹੀਦਾਂ ਦੇ ਰੁਤਬੇ ਨੂੰ ਪਹੁੰਚੇ, ਜਿਹੜੀ ਮਰਯਾਦਾ ਪਾਲ ਕੇ ਉਹ ਸ਼ਹੀਦਾਂ ਦੇ ਰੁਤਬੇ ਨੂੰ ਪਹੁੰਚੇ। ਉਹਦਾ ਸਭ ਤੋਂ ਵੱਡਾ ਅਮਲ ਇੱਕੋ ਹੀ ਹੈ, ਰੋਜ਼ਾਨਾ ਦੀ ਮਰਯਾਦਾ ਦਾ ਪਾਲਣ। ਘੱਟੋ ਘੱਟ 8 ਪਹਿਰਾਂ 'ਚੋਂ ਇੱਕ ਪਹਿਰ ਸਮਾਂ ਬਾਣੀ ਪਾਠ ਇਤਿਹਾਸ ਪੜ੍ਹਨ ਸੁਣਨ ਵਿੱਚ ਸਾਡਾ ਬੀਤਣਾ ਚਾਹੀਦਾ, ਘੱਟ ਤੋਂ ਘੱਟ। ਕਈ ਮਾਈ ਭਾਈ ਕਹਿ ਸਕਦੇ ਆ ਸਾਨੂੰ ਮਜਬੂਰੀ ਹੈ, ਸਾਡਾ ਕੰਮ ਛੁੱਟਦਾ, ਇਹ ਆਪਣੇ ਮਨ 'ਚ ਪੱਕਿਆ ਹੋਇਆ ਵਹਿਮ ਹੈ। ਅਸੀਂ ਜਦੋਂ ਪੜ੍ਹਦੇ ਸੀ ਸਾਡੇ ਉੱਥੇ ਇੱਕ ਜਿਹੇ ਅੱਜ ਕੱਲ੍ਹ ਲੋਕਾਂ ਦੇ ਮਨ 'ਚ ਗੱਲ ਵਸੀ ਹੁੰਦੀ ਹੈ। ਉਹ ਆਇਆ, ਉਹ ਪ੍ਰੋਫੈਸਰ ਲੱਗਣ ਗਿਆ ਸੀ ਕਿਤੇ, ਉਹਨੂੰ ਨਹੀਂ ਰੱਖਿਆ ਕਾਲਜ ਵਾਲਿਆਂ ਨੇ ਵੀ ਤੇਰੇ ਕੇਸ ਨਹੀਂ ਹਨ, ਤਾਂ ਆ ਕੇ ਕਹਿਣ ਲੱਗਿਆ। ਉਹ ਉਸ ਵੇਲੇ ਦੀ ਗੱਲ ਸੀ, ਉਦੋਂ ਲੋੜ ਸੀ ਕੇਸ ਰੱਖਣ ਦੀ, ਹੁਣ ਕੀ ਲੋੜ ਹੈ। ਇਹ ਜਿਹੀਆਂ ਗੱਲਾਂ ਦੁਨੀਆਂ 'ਚੋਂ ਸਾਡੇ ਮਨਾਂ 'ਚ ਆ ਜਾਂਦੀਆਂ ਨੇ। ਮੈਂ ਉਹਨੂੰ ਪੁੱਛਿਆ ਵੀ ਜਦੋਂ ਸਿਰ ਦਾ ਮੁੱਲ ਪੈਂਦਾ ਸੀ ਉਦੋਂ ਕੇਸ ਰੱਖਣ ਦੀ ਲੋੜ ਸੀ? ਜਦੋਂ ਨਹਾਉਣ ਨੂੰ ਪਾਣੀ ਨਹੀਂ ਸੀ ਮਿਲਦਾ ਉਦੋਂ ਲੋੜ ਸੀ? ਉਹ ਮਸਲਾ ਇਹ ਨਹੀਂ ਹੈ ਕਿ ਸਾਨੂੰ ਤੰਗੀ ਕਿੰਨੀ ਹੈ, ਸਾਨੂੰ ਮੁਸ਼ਕਲ ਕਿੰਨੀ ਹੈ। ਮਸਲਾ ਇਹ ਹੈ ਕਿ ਸਾਡਾ ਮਰਯਾਦਾ ਨਾਲ ਲਗਾਓ ਕਿੰਨਾ, ਸਾਡਾ ਮਰਯਾਦਾ ਨਾਲ ਲਗਾਓ ਕਿੰਨਾ, ਸਾਨੂੰ ਉਹਦਾ ਅਹਿਸਾਸ ਕਿੰਨਾ। ਬਾਣੀ ਪੜ੍ਹਦਿਆਂ ਸਾਡਿਆਂ ਘਰਾਂ 'ਚ ਜੋ ਵੀ ਬਾਣੀ ਪੜ੍ਹਦਾ ਉਹਨਾਂ ਵਾਸਤੇ ਇੱਕ ਬੇਨਤੀ ਆਖਰੀ ਕਿ ਅਸੀਂ ਕਾਹਲ ਕਰਦੇ ਹਾਂ। ਕਦੋਂ? ਜਦੋਂ ਬਾਣੀ ਪੜ੍ਹਦੇ ਹਾਂ। ਜਦੋਂ ਸੀਸਾ ਵੇਖਦੇ ਹਾਂ ਉਦੋਂ ਕਾਹਲ ਨਹੀਂ ਪੈਂਦੀ, ਉਦੋਂ ਭੁੱਲ ਜਾਂਦੇ ਹਾਂ ਵੀ ਕਿੰਨਾ ਚਿਰ ਵੇਖ ਲਿਆ। ਦੋ ਗੱਲਾਂ ਦਾ ਫਰਕ ਦੇਖਣ ਨਾਲ ਹੈ ਕਿ ਜਦੋਂ ਤਾਂ ਚੁਗਲੀਆਂ ਕਰਨੀਆਂ ਨੇ, ਜਦੋਂ ਦੂਜੇ ਨੂੰ ਮਾੜਾ ਕਹਿਣਾ ਹੈ, ਫਿਰ ਨਹੀਂ ਪਤਾ ਲੱਗਦਾ ਵੀ ਦਾਲ ਚੁੱਲ੍ਹੇ 'ਤੇ ਸੜ ਗਈ ਜਾਂ ਟੂਟੀ ਦਾ ਪਾਣੀ ਡੁੱਲਦਾ ਰਹਿ ਗਿਆ। ਜਦੋਂ ਬਾਣੀ ਪੜ੍ਹਨੀ ਉਦੋਂ ਕਾਹਲੀ ਕਾਹਲੀ ਕਿ ਕਿੰਨੀਆਂ ਪੌੜੀਆਂ ਰਹਿ ਗਈਆਂ, ਕਿੰਨੀਆਂ ਅਸ਼ਟਪਦੀਆਂ ਰਹਿ ਗਈਆਂ। ਬਾਣੀ ਪੜ੍ਹਨ 'ਚ ਜਿੰਨਾ ਚਿਰ ਰਸ ਨਹੀਂ ਆਉਂਦਾ ਉਨਾ ਚਿਰ ਗੁਰੂ ਦੀ ਗੱਲ ਕਿਵੇਂ ਸਮਝ ਆਊਗੀ? ਆ ਸਕਦੀ? ਗੁਰੂ ਦੀ ਗੱਲ ਬਾਣੀ ਹੀ ਹੈ, ਉਹ ਸਾਨੂੰ ਸਹੀ ਤਰੀਕੇ ਪੜ੍ਹਨੀ ਨਹੀਂ ਆਉਂਦੀ ਤਾਂ ਗੁਰੂ ਦੀ ਗੱਲ ਕਿਵੇਂ ਸਮਝ ਆਉਂਦੀ? ਫਿਰ ਜਿਵੇਂ ਜੀ ਆ ਰਹੀ ਹੈ, ਉਹਦੇ ਲਈ ਬੇਨਤੀ ਹੈ ਕਿ ਪਹਿਲਾਂ ਬਾਣੀ ਸੰਥਿਆ ਲੈ ਕੇ ਪੜ੍ਹਨੀ ਜ਼ਰੂਰੀ ਹੈ। ਜਿਹੜੇ ਲਘੂ ਮਾਤਰਾ ਨੇ, ਜਿਹੜੇ ਔਂਕਰ ਸਿਹਾਰੀਆਂ ਮੁਕਤੇ ਨੇ, ਉਹ ਇਹ ਦੱਸਦੇ ਨੇ ਕਿ ਇਹਦੇ ਪੜ੍ਹਨ ਦੀ ਚਾਲ ਕੀ ਹੋਵੇ। ਮੈਂ ਸਭ ਥਾਂ ਜਾ ਕੇ ਇੱਕੋ ਪੰਕਤੀ ਬੋਲਦਾ, ਤੁਹਾਡੇ ਇੱਥੇ ਵੀ ਬੋਲਦਾ ਕਿ ਜੇ ਅਸੀਂ ਤੇਜ਼ ਤੇਜ਼ ਪਾਠ ਕਰਦੇ ਹਾਂ ਤਾਂ ਇੱਦਾਂ ਹੀ ਬੋਲੀ ਦਾ ਬੰਦ ਖਲਾਸੀ ਪਾਉਣਾ ਹੋਏ। ਜੇ ਸਹਿਜੇ ਪੜ੍ਹੋਂਗੇ ਫਿਰ ਸਮਝ ਪੈਂਦਾ ਕਿ ਦੋ ਨੇ, ਬੰਦ ਖਲਾਸੀ, ਬੰਨਣ ਵੀ ਛੁੱਟਣ ਵੀ ਦੋਨੇ ਪਾਣੇ 'ਚ। ਜੇ ਸਹਿਜੇ ਪਾਠ ਕਰਦੇ ਹਾਂ ਫਿਰ ਸਮਝ ਪੈਂਦਾ ਸੁਣਿਆ ਸਿੱਧ ਪੀਰ ਸੁਰ ਨਾਥ 4000 ਸਾਲਾਂ ਦੇ ਵਿੱਚ ਇੱਕ ਤੁਕ ਦਾ ਪਸਾਰ ਖਿਲ ਰਿਹਾ। ਸਿਰਫ ਸਮਝਾਉਣ ਵਾਸਤੇ ਗੱਲ ਦਾ ਹਵਾਲਾ ਹੈ। ਬਾਣੀ ਸਹਿਜੇ ਪੜ੍ਹਦੇ ਤਾਂ ਜਿਹੜਾ ਸਮੇਂ ਦਾ ਖਿਆਲ ਅੰਦਰ ਦੁਨੀਆਂ ਦਾ ਵਸਿਆ ਹੋਇਆ ਉਹ ਬਾਹਰ ਨਿਕਲ ਜਾਂਦਾ। ਇੱਕ ਸਮਾਂ ਸਾਡੇ ਅੰਦਰ ਵੀ ਚੱਲਦਾ, ਉਹੀ ਅਸਲੀ ਜ਼ਿੰਦਗੀ ਹੈ। ਜਿਹੜਾ ਟਿਕਾਓ ਭਾਲਦੇ ਹਾਂ, ਟਿਕਾਓ ਹੋਰ ਕੀ ਹੈ? ਬਾਣੀ 'ਚੋਂ ਲੱਭਣੀ ਸ਼ਾਂਤੀ, ਪਰ ਪੜ੍ਹਦੇ ਛੇਤੀ ਛੇਤੀ ਨਹੀਂ। ਬਾਣੀ ਨੂੰ ਪੜ੍ਹਨ ਦਾ ਤਰੀਕਾ ਹੀ ਸਹਿਜੇ ਹੈ, ਫਿਰ ਅਗਲਾ ਬੋਲ ਕੇ ਪੜ੍ਹਨ ਦਾ ਹੈ। ਬਿਨਾਂ ਬੋਲਿਆਂ ਅੱਖਾਂ ਭਜਾ ਭਜਾ ਕੇ ਬਾਣੀ ਨਹੀਂ ਪੜ੍ਹੀਦੀ। ਘੱਟੋ ਘੱਟ ਇੰਨਾ ਕੁ ਜ਼ਰੂਰ ਬੋਲੋ ਕਿ ਸਾਡੇ ਕੰਨ ਸੁਣਦੇ ਹੋਣ। ਸਾਡੇ ਅੱਖਾਂ ਵੀ, ਸਾਡੇ ਕੰਨ ਵੀ, ਇਹ ਦੋਨੇ ਇੰਦਰੇ ਸਾਡੇ ਸਰੀਰ ਦਾ ਸਭ ਤੋਂ ਵੱਧ ਕੰਮ ਕਰਦੇ ਨੇ, ਤਾਂ ਪਾਠ ਕਰਨ ਵਿੱਚ ਇਹ ਦੋਨੇ ਲੱਗੇ ਹੋਣੇ ਚਾਹੀਦੇ ਨੇ। ਸੁਣਨ ਦਾ ਮਹੱਤਵ ਸਾਨੂੰ ਸਭ ਨੂੰ ਪਤਾ ਹੈ ਕਿ ਬੰਦਾ ਜੰਮਣ ਤੋਂ ਪਹਿਲਾਂ ਮਾਂ ਦੇ ਪੇਟ 'ਚ ਸੁਣਨਾ ਸਿੱਖ ਜਾਂਦਾ ਹੈ। ਇਸ ਕਰਕੇ ਜੋ ਵੀ ਮਾਈ ਭਾਈ ਪਾਠ ਕਰਦਾ ਉਹ ਇਹ ਜਾਣ ਲਵੇ ਕਿ ਸਾਡਾ ਪਾਠ ਸਾਨੂੰ ਸੁਣਨਾ ਚਾਹੀਦਾ, ਸਾਨੂੰ ਸੁਣਨਾ ਚਾਹੀਦਾ। ਇਸ ਤੋਂ ਅਗਲੀ ਬੇਨਤੀ, ਅੱਜ ਸੌਖ ਪੈ ਗਈ ਹੈ, ਉਹ ਸੀਸੇ 'ਤੇ ਸਾਰੇ ਬੰਦੇ ਬਾਣੀ ਪੜ੍ਹਨ ਲੱਗ ਗਏ ਨੇ। ਮੇਰੇ ਇੱਕ ਮਿੱਤਰ ਦੀ ਮਾਂ ਮੈਨੂੰ ਕਹਿੰਦੀ, ਮੈਂ ਕਿਹਾ ਮਾਤਾ ਤੂੰ ਘਰ ਵਿਹਲੀ ਹੈ, ਤੂੰ ਵੀ ਇਹਦੇ ਪਾਠ ਕਿਉਂ ਕਰਦੀ? ਕਹਿੰਦੀ ਪੁੱਤ ਨਾ ਜਦੋਂ ਉੱਠ ਕੇ ਜਾਣਾ ਪੈ ਜੇ ਫਿਰ ਮੁੜ ਕੇ ਹੱਥ ਨਹੀਂ ਧੋਣੇ ਪੈਂਦੇ, ਫਿਰ ਮੁੜ ਕੇ ਹੱਥ ਨਹੀਂ ਧੋਣੇ ਪੈਂਦੇ। ਉਹੀ ਸੁੱਖ ਦਾ ਮਸਲਾ, ਉਹੀ ਸੌਖ ਦਾ ਮਸਲਾ। ਪਾਠ ਵੇਖ ਕੇ ਕਰਨਾ, ਗੁਟਕਾ ਸਾਹਿਬ ਤੋਂ ਕਰਨਾ। ਬਾਣੀ ਦੇ ਸਤਿਕਾਰ ਦਾ ਅਹਿਸਾਸ ਮਨ 'ਚ ਵੱਸਦਾ ਤਾਂ ਪਾਠ ਸਹੀ ਹੋਏਗਾ, ਤਾਂ ਪਾਠ ਸਹੀ ਹੋਏਗਾ। ਅਸੀਂ ਬਾਬਿਆਂ ਨੂੰ ਪੁੱਛਦੇ ਹਾਂ, ਕਿਸੇ ਸਿਆਣੇ ਨੂੰ ਪੁੱਛਦੇ ਹਾਂ ਕਿ ਜੀ ਨਹੀਂ ਲੱਗਦਾ ਜਾਂ ਰਸ ਨਹੀਂ ਆਉਂਦਾ, ਜਿੰਨੀ ਕੁ ਮੈਨੂੰ ਸੁਣ ਪੜ੍ਹ ਕੇ ਸਮਝ ਪਈ ਹੈ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਪਾਠ ਨੂੰ ਸਹਿਜੇ ਪੜ੍ਹੋ, ਬੋਲ ਕੇ ਪੜ੍ਹੋ, ਗੁਟਕਾ ਸਾਹਿਬ ਤੋਂ ਵੇਖ ਕੇ ਪੜ੍ਹੋ, ਰਸ ਆਏਗਾ। ਸਾਡੇ ਕੋਲ ਇਸ ਗੱਲ ਦਾ ਇਤਿਹਾਸ ਪਿਆ, ਉਹ ਜਿੰਨੇ ਵੀ ਸ਼ਹੀਦ ਨੇ ਉਹ ਸਾਰੇ ਇਸ ਗੱਲ ਦੇ ਗਵਾਹ ਨੇ ਕਿ ਉਹਨਾਂ ਨੂੰ ਨਾਮ ਬਾਣੀ 'ਚੋਂ ਰਸ ਆਇਆ। ਅਸੀਂ ਉਸ ਰੁਤਬੇ 'ਤੇ ਪਹੁੰਚਾਂਗੇ ਜਾਂ ਨਹੀਂ ਇਹ ਗੁਰੂ ਜਾਣਦਾ, ਸਾਰਿਆਂ ਨੂੰ ਇਹ ਨਸੀਬ ਨਹੀਂ ਹੁੰਦਾ, ਪਰ ਅਸੀਂ ਇਹ ਮਰਯਾਦਾ ਜ਼ਰੂਰ ਪਾਲੀਏ ਕਿ ਅਸੀਂ ਸਹੀ ਤਰੀਕੇ ਨਾਲ ਪਾਠ ਕਰਨਾ ਸਿੱਖ ਲਈਏ। ਇਸ ਤੋਂ ਅਗਲਾ ਇਤਿਹਾਸ ਸੁਣਨਾ ਪੜ੍ਹਨਾ ਵੀ ਸਿੱਖ ਲਈਏ, ਉਹ ਵੀ ਆਪਣੇ ਗੁਰੂ ਘਰਾਂ 'ਚ। ਪਹਿਲਾਂ ਜੋ ਮੈਂ ਬੇਨਤੀ ਕੀਤੀ ਸੀ ਮਨੋਰੰਜਨ ਵਾਲੀ, ਅੱਜ ਕੱਲ੍ਹ ਇਹ ਬਹੁਤ ਵੱਡਾ ਜੰਗ ਦਾ ਮੈਦਾਨ ਹੈ। ਸਾਡੇ ਧੀਆਂ ਪੁੱਤਾਂ ਨੂੰ ਹਜ਼ਾਰਾਂ ਹਜ਼ਾਰਾਂ ਗੀਤ ਯਾਦ ਹੋ ਗਏ ਨੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੈ, ਬੰਦਾ ਮਾਰ ਦਿਆਂਗੇ, ਬੰਦਾ ਮਾਰ ਦਿਆਂਗੇ। ਇਹ ਤਾਂ ਕਹਿ ਰਹੇ ਹਾਂ ਕਿ ਜਦੋਂ ਦਰਬਾਰ ਸਾਹਿਬ 'ਤੇ ਹਮਲੇ ਤੋਂ ਪਹਿਲਾਂ ਪਿੰਡਾਂ 'ਚ ਗੀਤ ਵੱਜਦੇ ਸੀ, ਲੁੱਚੇ ਵੀ ਵੱਜਦੇ ਸੀ, ਪਰ ਕਿਸੇ ਦੇ ਵਿਆਹ 'ਚ ਵੱਜਦੇ ਸੀ, ਇੱਕ ਅੱਧਾ ਦਿਨ ਵੱਜਦੇ ਸੀ। ਇਹਨਾਂ ਗੁਰੂ ਘਰਾਂ 'ਚੋਂ ਸਵੇਰੇ ਸ਼ਾਮੀ ਰੋਜ਼ ਧਾਰਮਿਕ ਗੀਤ ਵੱਜਦੇ ਸੀ, ਲੋਕਾਂ ਦੇ ਕੰਨਾਂ 'ਚ ਧਾਰਮਿਕ ਗੀਤ ਜ਼ਿਆਦਾ ਪੈਂਦੇ ਸੀ, ਮਾੜੇ ਗੀਤ ਘੱਟ ਪੈਂਦੇ ਸੀ, ਇੱਕ ਜ਼ਿੰਦਗੀ ਦਾ ਫਰਕ ਸੀ। ਅੱਜ ਉਲਟਾ ਹੋ ਗਿਆ, ਧਾਰਮਿਕ ਗੀਤ ਕਦੇ ਕਦੇ ਕੰਨ 'ਚ ਪੈਂਦਾ, ਮਾੜਾ ਗੀਤ ਬੱਸਾਂ 'ਚ, ਅੱਡਿਆਂ 'ਤੇ, ਸਭ ਥਾਂ ਕੰਨਾਂ 'ਚ ਪੈਂਦਾ, ਹਰ ਵਿਹੜੇ ਕੰਨਾਂ 'ਚ ਪੈਂਦਾ, ਉਹ ਆਪਣਾ ਅਸਰ ਪਾਉਂਦਾ। ਤਾਂ ਉਹ ਅਸਰ ਨੂੰ ਢਾਉਣ ਵਾਸਤੇ, ਘਟਾਉਣ ਵਾਸਤੇ ਪਾਠ ਪੜ੍ਹਨ ਦਾ, ਇਤਿਹਾਸ ਪੜ੍ਹਨ ਦਾ ਪਹਿਰਾ ਹੋਰ ਕਰੜਾ ਹੋਣਾ ਚਾਹੀਦਾ। ਜਿਸ ਜਿਸ ਮਾਈ ਭਾਈ ਨੂੰ ਜਿੰਨਾ ਸਮਾਂ ਲੱਗਦਾ, ਜਿਹਨੇ ਪਾਠ ਸੰਥਿਆ ਸਿੱਖੀ ਹੋਈ ਹੈ, ਉਹ ਸਰਬੱਤ ਦੇ ਭਲੇ ਲਈ, ਪੰਥ ਦੇ ਭਲੇ ਲਈ ਆਪਣਾ ਸਹਿਜ ਪਾਠ ਸ਼ੁਰੂ ਰੱਖੇ। ਸ਼ਹੀਦਾਂ ਦੀ ਯਾਦ ਮਨਾਉਣ ਲਈ ਘੱਟੋ ਘੱਟ ਇਹਨਾਂ 'ਤੇ ਕਰੋ, ਇਹਨਾਂ 'ਤੇ ਕਰੋ। ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ, ਇਹ ਸਾਡੀ ਸਾਂਝੀ ਜਾਇਦਾਦ ਵੀ ਹੈ। ਅਸੀਂ ਆਪਣੇ ਧੀਆਂ ਪੁੱਤਾਂ ਨੂੰ ਸੰਸਾਰ ਦਾ ਸੁੱਖ ਦੇਵਾਂਗੇ, ਮੈਂ ਨਹੀਂ ਕਹਿੰਦਾ ਨਾ ਦਿਓ, ਜ਼ਰੂਰ ਦਿਓ, ਪਰ ਉਸ ਤੋਂ ਪਹਿਲਾਂ ਕਿ ਉਹ ਗੁਰੂ ਦੇ ਰਹਿਣ, ਉਹ ਆਪਣੀ ਪਰੰਪਰਾ ਨਾਲ ਜੁੜੇ ਰਹਿਣ, ਉਹਨਾਂ ਨੂੰ ਉਹ ਅੱਖਰ ਦਿਓ, ਉਹ ਪਾਠ ਪੜ੍ਹਨਾ ਸਿਖਾਓ, ਉਹ ਮਰਯਾਦਾ ਸਿਖਾਓ ਕਿ ਉਹ ਮਰਯਾਦਾ ਨੂੰ ਪਾਲਣ, ਚਾਹੇ ਜੰਗ ਹੁੰਦੀ ਹੋਵੇ ਤਦ ਵੀ ਉਹ ਪਾਠ ਕਰਨ। ਇਸ ਮਰਯਾਦਾ ਦੀ ਪਕਿਆਈ ਬਿਨਾਂ ਇਤਿਹਾਸ ਨਹੀਂ ਬਣਿਆ, ਅਤੇ ਗਾਹਾਂ ਨੂੰ ਵੀ ਨਹੀਂ ਬਣੇਗਾ। ਇਤਿਹਾਸ ਨੂੰ ਸਮਝਣ ਲਈ ਵੀ ਓਡੀ ਜ਼ਿੰਮੇਵਾਰੀ 'ਚੋਂ ਗੁਜ਼ਰਨਾ ਪੈਂਦਾ ਜਿਹਦੀ ਨਾਲ ਬਣਿਆ ਉਹ ਇਤਿਹਾਸ। ਕੋਈ ਕਹਾਣੀ ਨਹੀਂ ਹੈ, ਉਹ ਸਾਡੇ ਬਜ਼ੁਰਗਾਂ ਦੀ ਜ਼ਿੰਦਗੀ ਦਾ ਅਹਿਸਾਸ ਦਾ ਨਮੂਨਾ ਹੈ, ਸਭ ਤੋਂ ਉੱਤਮ ਨਮੂਨਾ। ਉਹਦੇ ਤੱਕ ਜਾਣਾ ਵੀ ਇੱਕ ਮਿਹਨਤ ਮੰਗਦਾ, ਉਹਦੇ ਤੱਕ ਜਾਣ ਦਾ ਰਾਹ ਬਾਣੀ ਪੜ੍ਹਨ ਦਾ ਰਾਹ ਹੀ ਹੈ। ਭੁੱਲਾਂ ਚੁੱਕਾਂ ਲਈ ਖਿਮਾ। ਮੈਂ ਆਪਣੀ ਗੱਲ ਨੂੰ ਸਮਾਪਤ ਕਰਦਾ, ਦੁਹਰਾਉਣਾ ਦੋਨੇ ਤਿੰਨ ਨੁਕਤੇ ਕਿ ਸੁੱਖ ਦੁੱਖ ਦਾ ਜਿਹੜਾ ਖਿਆਲ ਹੈ, ਇਹ ਦੁਨੀਆ ਦੇ ਹਿਸਾਬ ਨਾਲ ਆਪਣੇ ਮਨ 'ਚ ਨਾ ਵਸਾਈਏ, ਸਾਡੀ ਜ਼ਿੰਦਗੀ ਸੁਖੀ ਹੋ ਜਾਏਗੀ, ਬਹੁਤ ਸਹਿਜ ਹੋ ਜਾਏਗੀ। ਇਹ ਜਿਹਨੂੰ ਸਮਾਂ ਸਮਝਦੇ ਅੱਡ, ਜ਼ਿੰਦਗੀ ਸਮਝਦੇ ਅੱਡ, ਇਹ ਵਹਿਮ ਮਨ 'ਚੋਂ ਕੱਢ ਦੇਈਏ। ਜ਼ਿੰਦਗੀ ਹੀ ਸਮਾਂ ਹੈ, ਸਮਾਂ ਹੀ ਜ਼ਿੰਦਗੀ ਹੈ, ਇੱਕ ਪਲ ਵੀ ਜਾਇਆ ਨਹੀਂ ਜਾਣਾ ਚਾਹੀਦਾ। ਤੀਜਾ, ਜਿਹੜਾ ਮਨੋਰੰਜਨ ਦਾ ਕੰਮ ਚੱਲਦਾ, ਸਾਡੇ ਬੱਚਿਆਂ 'ਤੇ ਇੱਕ ਬਹੁਤ ਵੱਡਾ ਹਮਲਾ ਹੈ, ਇਹ ਸਮਝ ਲੈਣਾ ਚਾਹੀਦਾ। ਇਹ ਕੋਈ ਖੁਸ਼ੀ ਖਾਸ਼ੀ ਨਹੀਂ ਹੈ, ਇਹ ਬਹੁਤ ਜ਼ਹਿਰ ਭਿੱਜੀਆਂ ਗੋਲੀਆਂ ਨੇ। ਬੰਦਾ ਖਾ ਕੇ ਮਰ ਵੀ ਜਾਂਦਾ, ਪਰ ਮਹਿਸੂਸ ਇਹ ਕਰਦਾ ਕਿ ਮੈਂ ਜਿਉਂਦਾ। ਇਹਦਾ ਬਹੁਤ ਖਿਆਲ ਰੱਖਣਾ ਚਾਹੀਦਾ। ਇਸ ਤੋਂ ਵੀ ਅਗਲਾ, ਸਾਰਿਆਂ ਨੂੰ ਜਿੰਨਾ ਤੱਕ ਹੋ ਸਕਦਾ ਇਹ ਸੀਸੇ ਤੋਂ ਬਚਾਅ ਚਾਹੀਦਾ। ਇਹ ਨਵੀਂ ਕਿਸਮ ਦੀ ਨਿੰਦਿਆ ਚੁਗਲੀ ਹੈ, ਇਹ ਨਵੀਂ ਕਿਸਮ ਦੀ ਨਿੰਦਿਆ ਚੁਗਲੀ ਹੈ। ਇਹਨੇ ਸਾਰੀ ਦੁਨੀਆ ਫਾ ਲਈ ਹੈ, ਇਹਦੇ ਤੋਂ ਬਹੁਤ ਥੋੜ੍ਹੇ ਬਚਣਗੇ, ਬਚਣਗੇ ਉਹੀ ਜਿਹੜੇ ਗੁਰੂ ਦੇ ਲੜ ਲੱਗੇ ਹੋਣਗੇ। ਤਾਂ ਇਸ ਕਰਕੇ ਆਖਰੀ ਬੇਨਤੀ ਜਿਹੜੀ ਹੈ ਉਹ ਇਹੀ ਹੈ ਕਿ ਸਾਡੇ ਕੋਲ ਆਖਰੀ ਓਟ ਅਤੇ ਪਹਿਲੀ ਓਟ ਗੁਰੂ ਦੀ ਹੈ, ਉਹਦਾ ਪਾਠ ਸਹੀ ਸਿੱਖ ਲਈਏ, ਰਲ ਕੇ ਕਰੀਏ, ਸੰਗਤੀ ਰੂਪ 'ਚ ਕਰੀਏ। ਗੁਰੂ ਘਰਾਂ ਦੀ ਅੱਜ ਕੱਲ੍ਹ ਬੇਅਦਬੀ ਹੁੰਦੀ ਹੈ ਪਿਛਲੇ ਕੁਝ ਸਾਲਾਂ ਤੋਂ, ਉਹ ਤਾਂ ਹੁੰਦੀ ਭਾਈ ਸਾਡੀ ਹਾਜ਼ਰੀ ਨਹੀਂ ਹੈ। ਅਸੀਂ ਗੁਰੂ ਘਰ ਬਣਾ ਲਏ, ਗੁਰੂ ਦਾ ਪ੍ਰਕਾਸ਼ ਕਰ ਲਿਆ, ਪਰ ਪਹਿਰੇਦਾਰ ਕੋਈ ਵੀ ਨਹੀਂ ਹੈ, ਹਾਜ਼ਰ ਕੋਈ ਵੀ ਨਹੀਂ ਹੈ। ਇਹ ਗੈਰ ਹਾਜ਼ਰੀ ਹੀ ਬੇਅਦਬੀ ਨੂੰ ਸੱਦਾ ਦਿੰਦੀ ਹੈ। ਤਾਂ ਲੱਗਦੀ ਬਾ ਆਪਣੇ ਬੱਚਿਆਂ ਨੂੰ ਬਾਣੀ ਇਤਿਹਾਸ ਪੜ੍ਹਾਉਣ ਲਈ ਗੁਰਦੁਆਰਿਆਂ 'ਚ ਲੈ ਕੇ ਆਈਏ, ਸੰਗਤ ਦੇ ਵਿੱਚ ਜੁੜੀਏ, ਜਿੱਥੇ ਜਿੱਥੇ ਹੋ ਸਕਦਾ ਸਹਿਜ ਪਾਠ ਪ੍ਰਕਾਸ਼ ਕਰਕੇ ਸੰਗਤੀ ਰੂਪ 'ਚ ਕਰੋ। ਇਸ ਤੋਂ ਵੀ ਅਗਲਾ, ਜਿੱਥੇ ਜਿੱਥੇ ਮਾਈ ਭਾਈ ਕੀਰਤਨ ਕਰ ਸਕਦੇ ਨੇ, ਉਹ ਸੰਗਤੀ ਰੂਪ 'ਚ ਇਕੱਠੇ ਹੋ ਕੇ ਕੀਰਤਨ ਜ਼ਰੂਰ ਕਰਨ ਆਪਣਾ, ਕਿਉਂਕਿ ਸਾਡੇ ਗੁਰੂ ਘਰਾਂ ਦਾ ਜਿਹੜਾ ਮਤਲਬ ਹੈ ਅਸਲ 'ਚ ਉਹ ਇਸੇ ਗੱਲ 'ਚ ਹੈ ਕਿ ਸੰਗਤੀ ਰੂਪ ਦੇ ਵਿੱਚ ਜੁੜ ਕੇ ਅਸੀਂ ਆਸਾ ਕੀ ਵਾਰ ਦਾ ਕੀਰਤਨ ਕਰ ਸਕੀਏ। ਸਾਡਿਆਂ ਘਰਾਂ 'ਚ ਜਿਹੜਾ ਪੈਰਾ ਢਿੱਲਾ ਹੋਇਆ ਉਹ ਇਸ ਗੱਲ ਤੋਂ ਜ਼ਿਆਦਾ ਹੋ ਗਿਆ ਕਿ ਆਸਾ ਕੀ ਵਾਰ ਦਾ ਕੀਰਤਨ ਹੁਣ ਸਾਡੇ ਘਟ ਗਿਆ। ਜਿੰਨਾ ਕੁ ਮੈਨੂੰ ਪਤਾ, ਹੋ ਸਕਦਾ ਤੁਹਾਡੇ ਇੱਥੇ ਹੁੰਦਾ ਹੋਵੇ, ਪਰ ਬਹੁਤੀਆਂ ਥਾਵਾਂ 'ਤੇ ਨਹੀਂ ਹੈ। ਜਦੋਂ ਗੁਰੂ ਦੀ ਹਾਜ਼ਰੀ ਹੈ ਤਾਂ ਸੰਗਤ ਜੁੜਨੀ ਚਾਹੀਦੀ ਹੈ, ਜਦੋਂ ਸੰਗਤ ਜੁੜਦੀ ਹੈ ਤਾਂ ਸੰਗਤ ਦਾ ਨਿਤਨੇਮ ਵੀ ਚਾਹੀਦਾ। ਜੇ ਸਵੇਰ ਦਾ ਨਿਤਨੇਮ ਹੋਏਗਾ, ਸ਼ਾਮ ਨੂੰ ਇਤਿਹਾਸ ਦੀ ਕਥਾ ਵੀ ਹੋਏਗੀ, ਗੁਰਬਾਣੀ ਸੰਥਿਆ ਵੀ ਹੋਏਗੀ, ਅਖਾੜਾ ਵੀ ਹੋਏਗਾ ਗੱਤਕੇ ਦਾ, ਅਸੀਂ ਉਸ ਰਾਹ 'ਤੇ ਚੱਲਾਂਗੇ ਜਿਹੜੇ ਰਾਹ ਸਾਡੇ ਗੁਰੂ ਨੇ ਸਿਰਜੇ ਸੀ ਅਤੇ ਜਿਨ੍ਹਾਂ ਦੇ ਉੱਤੇ ਸ਼ਹੀਦਾਂ ਨੇ ਪਹਿਰਾ ਦਿੱਤਾ। ਇੰਨੀਆਂ ਕੁ ਬੇਨਤੀਆਂ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ। ਭੁੱਲਾਂ ਚੁੱਕਾਂ ਲਈ ਖਿਮਾ, ਸਾਰੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।